ਸਤਨਾਮ ਸ਼੍ਰੀ ਵਾਹਿਗੁਰੂ ਕਹਾ ਤੁਸ਼ ਪ੍ਰਭ ਬੁੱਧ ਹਮਾਰੀ ਵਰਨ ਨਸਕ ਮਹਿਮਾ ਜੋ ਤੁਹਾਰੀ ਹਮ ਨਾ ਕਰ ਸਿਫਤ ਤੁਮਾਰੀ ਆਪ ਲਿਹੋ ਪ੍ਰਭ ਕਥਾ ਸੁਧਾਰੀ ਤੋ ਸੋ ਨਾਥ ਅਨਾਥ ਨਾ ਮੋ ਸਰ ਤੋ ਸੋ ਨਾ ਦਾਨੀ ਨਾ ਮੋ ਸੋ ਭਿਖਾਰੀ ਮੋ ਸੋ ਨਾ ਦੀਨ ਦਿਆਲ ਨਾ ਤੋ ਸਰ ਮੋ ਸੋ ਅਗਿਆਨ ਨਾ ਤੋ ਸੋ ਵਿਚਾਰੀ ਮੋ ਸੋ ਨਾ ਪਤਤ ਪਾਵਨ ਨਾ ਤੋ ਸਰ ਮੋ ਸੋ ਬਿਕਾਰੀ ਨਾ ਤੋ ਸੋ ਉਪਕਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਤਲ ਓਟ ਤੁਹਾਰੀ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ
ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਆਇਓ
ਸਤਿਗੁਰ ਆਇਓ ਸ਼ਰਨ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ
ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ
ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ
ਸਤਿਗੁਰ ਆਇਓ ਸ਼ਰਨ ਤੁਹਾਰੀ ਕਈ ਜਨਮ ਪੈ ਕੀ ਤੁਪਤੰਗਾ ਕਈ ਜਨਮ ਗਰਮੀਨ ਖੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਿਰ ਵਿਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਵਰੀਆ ਚਰੰਕਾਲ ਇਹ ਦੇਹ ਸੰਛਰੀਆ ਸਤਿਗੁਰ ਆਇਓ ਸ਼ਰਨ ਤੁਹਾਰੀ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਤਾਹੇ ਗਹਿ ਕੀ ਲਾਜ ਅਸ गोविंद दास तुहार सतगुर आयो शरण तुहारी प्रभु की जय कृपा निधान हम हर गुण गावेंगे हम तुमरी करो नित आस प्रभु मोहे कब गल लावेंगे सतगुर आयो शरण तुहारी मन रे प्रभु की शरण विचारो जह सिमरत गनकासी उदरी ताको जस उर तारो अटल पयो थ्रु जांकै सिमरन अर निरपै पद पाया दुख हरता हे विद को स्वामी तै काहे बिसराया जब ही शरण गही कृपा निद गज ग्राहा ते छूटा महमा नाम कहा लो वरनो राम कहत बंधन ते टूटा अजा मल पापी जग जन निमुख माहे निसारा नानक कहत चेत चिंता मन तैपी उतर पारा सतगुर आयो शरण तुहारी मिले सुख नाम हर सोभा चिंता लाहे हमारी अवर न सूझे दूजी ठाहर हार परयो तौ द्वारी लेखा छोड़ अलेखा छूट है हम निर्गुण लेहो उवारी सद बख्शिंद सदा मेहरबाना सबना दे अधारी नानक दास संत पाछे परयो राख ले होए वारी सतगुर आयो शरण तुहारी आयो शरण तुहारी सतगुर आयो शरण तुहारी
आयो शरण तुहारी सतगुर आयो शरण तुहारी
नाम हर सुबा मिले सुख नाम हर सुबा
मिले सुख नाम हर सुबा मिले सुख नाम हर सुबा
मिले सुख नाम हर सुबा मिले सुख नाम हर सुबा लाहे हमारी सतगुर आयो शरण तुहारी सतगुर आयो शरण प्यारे मेरी बिगड़ी सवार सतगुर प्यारे मेरी बिगड़ी सवार
सतगुर प्यारे मेरी बिगड़ी सवार सतगुर प्यारे
बेनती करन दी कोशिश करिए खुदा करता है मंजूर दुआ जब दिल से होती है। तवज्जो देना प्यारे, खुदा करता है मंजूर दुआ जब दिल से होती है। मुश्किल तो यही है कि ये मुश्किल से होती। रसना तो सारे जरा हिरदे चो नेत्र बंद करके धारना का आनंद ही अखा बंद करके आता। जरा रस लो सारे अर्ज करिए हिरदे।
सतगुर प्यारे मेरी विगड़ी सवार दे, सतगुर प्यारे मेरी विगड़ी सवार दे,
सतगुर प्यारे मेरी विगड़ी सवार दे,
बाबा
सतगुर प्यारे मेरी विगड़ी सवार दे,
सतगुर प्यारे मेरी विगड़ी सवार दे, सतगुर प्यारे मेरी विगड़ी सवार दे,
करमांद मारे तेरे दर्द पुकार दे, करमांद मारे तेरे दर्द पुकार दे,
करमांद मारे तेरे दर्द पुकार दे, करमांद मारे तेरे दर्द पुकार दे,
करमांद मारे तेरे दर्द पुकार दे,
तेरे हाथ डोर साइया साडा कोई जोर ना, तेरे हाथ डोर साइया साडा कोई जोर ना,
तेरे हाथ डोर साइया साडा कोई जोर ना,
वाह वाह जो दुखिया दा रब्बा कोई होर ना, तेरे बाजो दुखिया दा रब्बा कोई होर ना,
तेरे बाजो दुखिया दा रब्बा कोई होर ना, तेरे बाजो दुखियां दा रब्बा कोई होर ना,
तेरे हाथ बेड़ी साइयां डोब पावे तार दे, तेरे हाथ बेड़ी साइयां डोब पावे तार दे,
तेरे हाथ बेड़ी साइयां डोब पावे तार दे,
तेरे हाथ बेड़ी साइया डोब पावे तार दे, तेरे हाथ बेड़ी साइया डोब पावे तार दे,
मेरा रख ली मानन माने दा, मेरा रख ली मानन माने दा, बोलो एक तेरा ही परवासा, तेरा ही परवासा जी मेरा रख ली मान, रख ली मानन माने दा,
रख ली
ਇੱਕ ਤੱਕਿਆ ਆਸਰਾ ਤੇਰਾ, ਇੱਕ ਤੱਕਿਆ ਆਸਰਾ ਤੇਰਾ ਜੀ ਮੇਰਾ ਰੱਖ ਲਈ ਮਾਣ ਮਾਣੇ ਦਾ, ਰੱਖ ਲਈ ਮਾਣ ਮਾਣੇ ਦਾ। ਬਾਜ ਹੋਰ ਨਾ ਕੋਈ ਮੇਰਾ, ਬਾਜ ਹੋਰ ਨਹੀਂ ਕੋਈ, ਰੱਖ ਲਈ ਮਾਣ ਮਾਣੇ ਦਾ, ਮੇਰਾ ਰੱਖ ਲਈ ਮਾਣ ਮਾਣੇ ਦਾ। ਅਸੀਂ ਤੇਰੀ ਮਿਹਰ ਨਾਲ ਤਰਨਾ, ਤੇਰੀ ਮਿਹਰ ਨਾਲ ਤਰਨਾ ਜੀ, ਮਿਹਰਾਂ ਦੇ ਸਾਈਆਂ ਮਿਹਰ ਕਰੀ, ਮਿਹਰਾਂ ਦੇ ਸਾਈਆਂ ਮਿਹਰ ਕਰੀ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਤਸੰਗਤ ਜੀ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਸਰਕਾਰੇ ਕੁੱਲ ਆਲਮ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ ਹੈ, ਜੋ ਆਪਣੇ ਪਾਵਨ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਆ। ਅਗਰ ਮਨਾਂ ਵਿੱਚ ਝਾਤੀ ਮਾਰ ਕੇ ਵੇਖੀਏ, ਅਸੀਂ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠਣ ਦੇ ਲਾਇਕ ਵੀ ਨਹੀਂ, ਪਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸਾਡੇ ਔਗਣਾਂ ਨੂੰ ਨਾ ਚਿਤਾਰਦੇ ਹੋਏ ਸਾਨੂੰ ਆਪਣੇ ਚਰਨਾਂ ਵਿੱਚ ਬੈਠਣ ਨੂੰ ਥਾਂ ਦਿੰਦੇ ਨੇ। ਕੱਲ ਆਪਾਂ ਸ਼ਬਦ ਪੜ੍ਹਿਆ ਸੀ, ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਵੀ ਚੀਤ ਨਾ ਰੱਖ ਸਮਾਇਆ। ਭਗਤ ਕਬੀਰ ਜੀ ਕਹਿੰਦੇ ਨੇ, ਬੱਚਾ ਜਿੰਨੀਆਂ ਮਰਜ਼ੀ ਗਲਤੀਆਂ ਕਰੇ, ਭੁੱਲਾਂ ਕਰੇ, ਤੇ ਜੇ ਕਿਤੇ ਮਾਂ ਦੇ ਗੱਲ ਨੂੰ ਆ ਚਿੰਬੜੇ ਗਲਵੱਕੜੀ ਪਾ ਲਵੇ ਤੇ ਹਿਰਦੇ ਚੋਂ ਕਹਿ ਦੇਵੇ, ਮਾਂ ਮੇਰੇ ਤੋਂ ਗਲਤੀ ਹੋ ਗਈ, ਉਹਨੂੰ ਗਲਤੀ ਵੀ ਕਹਿਣ ਦੀ ਲੋੜ ਨਹੀਂ, ਮਾਂ ਹੀ ਕਹਿ ਦੇਵੇ ਨਾ, ਤੇ ਮਾਂ ਉਹਦੇ ਔਗਣ ਭੁੱਲ ਜਾਂਦੀ ਹੈ, ਮਾਂ ਸਭ ਕੁਛ ਭੁਲਾ ਦਿੰਦੀ। ਜੇ ਕੋਈ ਏਦਾਂ ਦਾ ਤੁਹਾਡੇ ਚ ਬੈਠਾ ਹੈ ਜਿਹਨੇ ਆਪਣੀ ਮਾਂ ਦਾ ਦਿਲ ਦੁਖਾਇਆ, ਜਿਹਨੇ ਆਪਣੀ ਮਾਂ ਨੂੰ ਦੁਖੀ ਹੀ ਕੀਤਾ, ਸਾਰੀ ਜ਼ਿੰਦਗੀ ਦੂਰ ਹੀ ਭੱਜਦਾ ਰਿਹਾ ਆਪਣੀ ਮਾਂ ਤੋਂ, ਉਹ ਭਾਵੇਂ ਬਹੁਤ ਸਮੇਂ ਤੋਂ ਨਾਰਾਜ਼ ਆ, ਦਾੜੀ ਚਿੱਟੀ ਵੀ ਹੋ ਗਈ ਆ, ਤਾਂ ਵੀ ਆਪਣੀ ਮਾਂ ਨੂੰ ਗਲਵੱਕੜੀ ਪਾ ਕੇ ਆਖੋ, ਮਾਂ ਗਲਤੀ ਹੋ ਗਈ, ਤੇ ਮਾਂ ਸਭ ਕੁਝ ਭੁੱਲ ਜਾਏਗੀ, ਆਖੋ ਸਤਨਾਮ। ਮਾਂ ਦਾ ਹਿਰਦਾ ਬੜਾ ਵਿਸ਼ਾਲ ਹੁੰਦਾ ਗੁਰਮੁਖੋ, ਮਾੜੀ ਮੋਟੀ ਗਲਤੀ ਨਹੀਂ, ਸਾਰਾ ਜੀਵਨ ਹੀ ਨਹੀਂ ਮਾਂ ਨੂੰ ਬੁਲਾਇਆ, ਭਾਵੇਂ ਛੱਡ ਕੇ ਆ ਗਿਆ, ਭਾਵੇਂ ਇੱਕ ਵਾਰੀ ਕਹਿ ਦਿਓ, ਮਾਂ ਆਪਣੇ ਮੂੰਹ ਆਪਣੇ ਪੁੱਤ ਨੂੰ ਮਾੜਾ ਨਹੀਂ ਕਹਿ। ਮਾਂ ਦਾ ਹਿਰਦਾ ਵਿਸ਼ਾਲ ਤੇ ਭਗਤ ਜੀ ਆਂਦੇ ਨੇ ਕਿ ਵਾਹਿਗੁਰੂ ਹੈ ਖੁਦਾ ਐ ਪਰਮੇਸ਼ਰ। ਜਿਵੇਂ ਮਾਂ ਯਾਦ ਨਹੀਂ ਰੱਖਦੀ ਇਸੇ ਤਰ੍ਹਾਂ ਰਾਮ ਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਵੇਰ। ਤੂੰ ਮੇਰੇ ਔਗਣਾਂ ਨੂੰ ਕਿਵੇਂ ਨਹੀਂ ਖੰਡੇਗਾ, ਕਿਵੇਂ ਨਹੀਂ ਭੁਲਾਏਗਾ, ਅਸੀਂ ਵੀ ਤੇਰੇ ਬੱਚੇ ਹਾਂ। ਆਖੋ ਸਤਨਾਮ। ਕੱਲ ਆਪਾਂ ਪੜ੍ਹਦੇ ਰਹੇ ਹਾਂ ਪ੍ਰਭ ਜੀ ਉਹ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ। ਸੋ ਸਤਿਗੁਰੂ ਬਖਸ਼ਿਸ਼ ਕਰਨ ਜਿਹਨੂੰ ਆਪਣਾ ਰੋਗ ਦੱਸਣਾ ਆਉਂਦਾ ਹੈ ਵੈਦ ਉਹਦਾ ਇਲਾਜ ਕਰਦਾ। ਵੈਦ ਕੋਲ ਜਾ ਕੇ ਜੇ ਕੋਈ ਆਪਣੀ ਬਿਮਾਰੀ ਨਾ ਦੱਸੇ ਆਪਣਾ ਰੋਗ ਛੁਪਾ ਲਵੇ ਉਸ ਮਨੁੱਖ ਦਾ ਇਲਾਜ ਨਹੀਂ ਹੋ ਸਕਦਾ। ਇਲਾਜ ਤੇ ਉਦੋਂ ਹੀ ਸੰਭਵ ਹੈ ਨਾ ਜਦੋਂ ਆਪਣੀ ਬਿਮਾਰੀ ਦੱਸਾਂਗੇ। ਤੇ ਅੱਜ ਬਹੁਤਾਤ ਉਹਨਾਂ ਲੋਕਾਂ ਦੀ ਹੈ ਗੁਰਮੁਖੋ ਜਿਹੜੇ ਆਪਣਾ ਰੋਗ ਨਹੀਂ ਦੱਸਦੇ, ਇਸੇ ਕਰਕੇ ਇਲਾਜ ਨਹੀਂ ਹੋ ਰਿਹਾ। ਅਸੀਂ ਕਹਿੰਦੇ ਹਾਂ ਸਾਡੇ ਵਰਗਾ ਚੰਗਾ ਕੋਈ ਨਹੀਂ, ਅਸੀਂ ਕਹਿੰਦੇ ਹਾਂ ਮੇਰੇ ਵਰਗਾ ਤੇ ਬਣ ਹੀ ਨਹੀਂ ਸਕਦਾ ਕੋਈ। ਬਿਮਾਰੀਆਂ ਬੜੀਆਂ ਨੇ ਅੰਦਰ ਘਰ ਘਰ ਚੁੱਕੀਆਂ ਨੇ, ਕਾਮ ਵਿਆਪ ਗਿਆ, ਕ੍ਰੋਧ ਲੋਭ ਮੋਹ ਹੰਕਾਰ ਨੇ ਗ੍ਰਸ ਲਈ ਹੈ ਸਾਡੀ ਆਤਮਾ। ਪਰ ਜਦੋਂ ਅਸੀਂ ਮਰਦ ਚਰਨਾਂ ਚ ਆਉਂਦੇ ਹਾਂ, ਜਦੋਂ ਸੰਗਤ ਵਿੱਚ ਆਉਂਦੇ ਹਾਂ ਤੇ ਅਸੀਂ ਕਹਿੰਦੇ ਹਾਂ ਸਾਡੇ ਵਰਗਾ ਕੋਈ ਪੜਦੇ ਪਾ ਲੈਂਦੇ। ਪਰ ਸੱਚੇ ਪਾਤਸ਼ਾਹ ਆਉਂਦੇ ਨੇ ਪੜਦੇ ਨਾ ਪਾਓ ਗੁਰਮੁਖੋ, ਇੱਥੇ ਆ ਕੇ ਨਾ ਛਪਾਓ, ਇੱਥੇ ਆ ਕੇ ਆਪਣੇ ਅੰਦਰ ਦੀ ਵਿਥਿਆ ਬਿਆਨ ਕਰ ਦਿਓ ਤੇ ਜਦੋਂ ਆਪਣਾ ਰੋਗ ਦੱਸ ਦਿਓਗੇ ਤੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰ ਦੇਣੀ। ਕਦੇ ਵੀ ਔਗਣ ਯਾਦ ਨਹੀਂ ਰੱਖਦੇ ਆਪਣੇ ਸਿੱਖ ਦੇ। ਜਿਵੇਂ ਮਾਵਾਂ ਨੂੰ ਭਗਤ ਪਿਆ ਵਾਹਿਗੁਰੂ ਪੁੱਤਰ ਪਿਆਰੇ ਨੇ ਤੇ ਵਾਹਿਗੁਰੂ ਪਰਮੇਸ਼ਰ ਨੂੰ ਭਗਤ ਪਿਆਰੇ। ਨਾ ਤੂੰ ਆਵੈ ਵਸ ਬਹੁਤ ਘਣਾਵਣੇ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਆਵੈ ਵਸ ਤੀਰਥ ਨਾਈਏ, ਨਾ ਤੂੰ ਆਵੈ ਵਸ ਧਰਤੀ ਤਾਈਏ, ਨਾ ਤੂੰ ਆਵੈ ਵਸ ਬਹੁਤ ਸਿਆਣਪ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਉਹ ਪਰਮੇਸ਼ਰ ਆਪਣੇ ਪਿਆਰਿਆਂ ਆਪਣਿਆਂ ਭਗਤਾਂ ਦੇ ਵਾਸੇ, ਤੇ ਜਿਵੇਂ ਮਾਵਾਂ ਨੂੰ ਆਪਣੇ ਪੁੱਤਰ ਪਿਆਰੇ ਨੇ, ਉਹ ਪਰਮੇਸ਼ਰ ਨੂੰ ਆਪਣੇ ਭਗਤ ਪਿਆਰੇ ਨੇ, ਗੁਰੂ ਨੂੰ ਆਪਣੇ ਸਿੱਖ ਪਿਆਰੇ ਨੇ। ਤੇ ਸੱਚੇ ਪਾਤਸ਼ਾਹ ਕਦੇ ਔਗਣ ਯਾਦ ਨਹੀਂ ਰੱਖਦੇ। ਸੋ ਬਹੁਤ ਵੱਡਾ ਮਹਾਨ ਪੁੰਨ ਹੈ, ਬੜਾ ਵੱਡਾ ਫਲ ਹੈ ਸਾਧ ਸੰਗਤ ਵਿੱਚ ਸ਼ਰਧਾ ਭਾਵਨਾ ਨਾਲ ਆਉਣ ਦਾ। ਦਾਸ ਨੇ ਕੱਲ ਤੁਹਾਡੇ ਚਰਨਾਂ 'ਚ ਅਰਜ ਕੀਤੀ ਸੀ ਕਿ ਇੱਕ ਕਦਮ ਪੁੱਟੋ, ਸਤਿਗੁਰੂ ਕਰੋੜਾਂ ਕਦਮ ਲੈਣ ਆਉਂਦੇ ਨੇ। ਇੱਕ ਵਾਰੀ ਯਾਦ ਕਰੋ, ਸਤਿਗੁਰੂ ਬਾਰ ਬਾਰ ਯਾਦ ਕਰਦੇ ਨੇ। ਕੌਡੀ ਮੱਥਾ ਟੇਕੋ ਸ਼ਰਧਾ ਨਾਲ, ਸਿੱਧੀਆਂ 18 ਸਿੱਧੀਆਂ, ਸਭ ਨਿਧਾਨ 10 ਅਸ਼ਟ ਸਿਧਾਨ, 9 ਨਿਧੀਆਂ ਤੇ 18 ਸਿੱਧੀਆਂ ਪਰਮੇਸ਼ਰ ਨੇ ਆਪਣੇ ਹੱਥ ਦੀ ਤਲੀ ਤੇ ਟਿਕਾ ਕੇ ਰੱਖੀਆਂ ਹੋਈਆਂ ਨੇ। ਬੜੀ ਵਾਰੀ ਤੁਹਾਡੇ ਚਰਨਾਂ 'ਚ ਅਰਜ ਕੀਤੀ ਏ ਕਿ ਅਸੀਂ ਕਈ ਦਫਾਨੇ ਆ ਕਿ ਗੁਰੂ ਘਰ ਵਿੱਚ ਦੇਰ ਅੰਧੇਰ ਨਹੀਂ, ਪਰ ਗੁਰਮੁਖੋ ਆ ਜੇ ਪੰਗਤੀ ਅਸੀਂ ਪੜ੍ਹਨੇ ਆ ਤੇ ਦੇਰ ਵਾਲੀ ਤੇ ਗੱਲ ਖਤਮ ਹੋ ਗਈ। ਇੱਥੇ ਮਹਾਰਾਜ ਨੇ ਸਭ ਨਿਧਾਨ 10 ਅਸ਼ਟ ਸਿਧਾਨ, 9 ਨਿਧੀਆਂ ਤੇ 18 ਸਿੱਧੀਆਂ, ਠਾਕੁਰ ਕਰ ਤਲ ਧਰਿਆ। ਵਾਹਿਗੁਰੂ ਨੇ ਕਰ ਕਹਿੰਦੇ ਨੇ ਹੱਥਾਂ ਨੂੰ ਤੇ ਤਲ ਕਹਿੰਦੇ ਨੇ ਹੱਥਾਂ ਦੀਆਂ ਤਲੀਆਂ ਨੂੰ। 9 ਨਿਧੀਆਂ 18 ਸਿੱਧੀਆਂ ਹੱਥ ਦੀ ਤਲੀ ਤੇ ਟਿਕਾ ਕੇ ਰੱਖੀਆਂ ਨੇ, ਕਿਤੇ ਕੋਈ ਮੰਗੇ ਤੇ ਮੈਨੂੰ ਇਹ ਦਾਤਾਂ ਦੇਣ ਲੱਗਿਆਂ ਦੇਰ ਨਾ ਲੱਗ ਜਾਏ, ਹੋਵੇ ਕੋਈ ਸ਼ਰਧਾ ਭਾਵਨਾ ਨਾਲ। ਤੇ ਆਪਾਂ ਕਹਿੰਦੇ ਹਾਂ ਗੁਰੂ ਘਰ 'ਚ ਦੇਰ, ਉਹ ਤੇ ਹੱਥ ਦੀ ਤਲੀ ਤੇ ਦਾਤਾਂ ਟਿਕਾਈ ਬੈਠਾ ਗੁਰਮੁਖੋ। ਇਹ ਨਹੀਂ ਕਦੇ ਕਹਿਣਾ ਚਾਹੀਦਾ ਰੱਬ ਦੇ ਘਰ 'ਚ ਦੇਰ, ਨਹੀਂ। ਰਹਿਰਾਸ ਪੜਨ ਵਾਲਿਓ ਪਿਆਰਿਓ, ਇਹ ਆਖਿਆ ਕਰੋ ਸਾਡੇ ਚ ਦੇਰ, ਸਾਡੇ ਚ ਦੇਰ, ਅਸੀਂ ਜਿੰਨੀ ਦੇਰੀ ਕਰਾਂਗੇ ਉਧਰ ਦੇਰੀ ਹੋ ਜਾਣੀ ਆ। ਗੁਰੂ ਘਰ ਵਿੱਚ ਕੋਈ ਦੇਰੀ ਨਹੀਂ, ਸਾਡੀ ਸ਼ਰਧਾ ਚ ਦੇਰੀ, ਸਾਡੀ ਭਾਵਨਾ ਚ ਦੇਰੀ। ਜਿੱਦਣ ਸਾਡੀ ਸ਼ਰਧਾ ਬਣ ਗਈ ਉਦਣ ਹੀ ਸਭ ਕੁਝ ਮਿਲ ਜਾਣਾ। ਆਖੋ
ਸਤਨਾਮ।
ਅਸੀਂ ਕਿਉਂ ਕਹਿੰਦੇ ਆ ਗੁਰੂ ਚ ਦੇਰ, ਸਾਡੇ ਚ ਦੇਰ? ਅਸੀਂ ਜਦੋਂ ਵਿਛੜਨੇ ਆ ਆਪਣੇ ਕਰਮਾਂ ਕਰਕੇ ਵਿਛੜੇ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹਰਾਮ। ਵਿਛੜੇ ਆ ਆਪਣੇ ਕਰਮਾਂ ਕਰਕੇ, ਦੂਰਾਂ ਸੀ ਆਪਣੇ ਕਰਮਾਂ ਕਰਕੇ। ਉਹਨੇ ਨਹੀਂ ਦੂਰ ਕੀਤਾ ਕਿਸੇ, ਸਤਿਗੁਰੂ ਨਹੀਂ ਕਿਸੇ ਨੂੰ ਦੂਰ ਕਰਦਾ, ਉਹ ਨਹੀਂ ਵਿਛੋੜਦੇ, ਅਸੀਂ ਵਿਛੜੇ ਸਾਡੇ ਚ ਕਾਟ। ਦਾਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ ਦੋਸ਼ ਨਾ ਦੇ ਕਦੇ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਤੂੰ ਰੱਬ ਨੂੰ ਕੀ ਦੋਸ਼ ਦੇਣਾ, ਤੂੰ ਜੱਗ ਨੂੰ ਵੀ ਦੋਸ਼ ਦੇ। ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ, ਮੈਂ ਬੜੀ ਵਾਰੀ ਤੁਹਾਡੇ ਚਰਨਾਂ ਚਰਜ ਕੀਤੀ ਹੈ, ਇਹ ਗੱਲ ਸਾਨੂੰ ਸਾਡੇ ਦਿਮਾਗ ਵਿੱਚੋਂ ਕੱਢ ਦੇਣੀ ਚਾਹੀਦੀ ਹੈ ਕਿ ਕੋਈ ਬੰਦਾ ਸਾਡਾ ਕੁਛ ਵਿਗਾੜ ਸਕਦਾ। ਮੈਂ ਬੜਿਆਂ ਤੋਂ ਸੁਣਿਆ, ਸਿੱਖ ਵੀ ਕਿਰਪਾਨਾਂ ਵਾਲਿਆਂ ਤੋਂ ਇਹ ਸ਼ਬਦ ਸੁਣੇ ਨੇ ਕਿ ਫਲਾਣੇ ਨੇ ਕੁਝ ਕਰ ਦਿੱਤਾ ਜੀ, ਮੇਰਾ ਕੰਮ ਘਾਟੇ 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 ਚੀ ਜਾਈ ਜਾਂਦਾ। ਫਲਾਣੇ ਨੇ ਪਤਾ ਨੀ ਕੀ ਖੇਡ ਵਰਤਾ ਦਿੱਤੀ, ਜਾਂ ਫਲਾਣਾ ਪਤਾ ਨੀ ਕਿਹੜੇ ਸਿਆਣੇ ਕੋਲ ਗਿਆ, ਉਹਨੇ ਕੀ ਕਰਾ ਦਿੱਤਾ। ਪਰ ਗੁਰੂ ਗ੍ਰੰਥ ਸਾਹਿਬ ਮਨ ਨੂੰ ਮੱਥਾ ਟੇਕਣ ਵਾਲਿਓ, ਪਿਆਰਿਓ, ਜੇ ਗੁਰੂ ਮੰਨਦੇ ਹੋ ਤੇ ਗੁਰੂ ਦੀ ਵੀ ਮੰਨੋ। ਸੱਚੇ ਪਾਤਸ਼ਾਹ ਕਹਿੰਦੇ ਨੇ ਦੋਸ਼ ਨਾ ਦੇ। ਆਖੋ ਦੋਸ਼ ਨਾ ਦੇ ਕਦੇ ਕਿਸੇ, ਤੇਰੇ ਕਰਮਾਂ ਦਾ ਦੋਸ਼ ਹੈ ਜੋ ਹੋ ਰਿਹਾ, ਤੇਰੇ ਕਰਮਾਂ ਕਰਕੇ ਹੋ ਰਿਹਾ, ਸਾਡਾ ਹੀ ਬੀਜਿਆ ਹੋਏਗਾ ਕਿਤੇ ਨਾ ਕਿਤੇ, ਕਿਤੇ ਨਾ ਕਿਤੇ ਬਹਾਨਾ ਬਣ ਜਾਂਦਾ, ਬਹਾਨਾ ਬਣ ਜਾਂਦਾ ਜ਼ਰੂਰ, ਪਰ ਹੁੰਦਾ ਸਾਡੇ ਕਰਮਾਂ ਦਾ। ਜੇ ਕਰਮ ਮਾੜੇ ਹੋਣ ਨਾ ਗੁਰਮੁਖੋ, ਕਹਿੰਦੇ ਨੇ ਖਾਲੀ ਵੀ ਚੱਲ ਜਾਂਦੀ ਹੈ ਜੇ ਕਰਮ ਮਾੜੇ ਨੇ। ਤੇ ਜੇ ਕਰਮ ਚੰਗੇ ਨੇ, ਵੱਡੇ ਵੱਡੇ ਐਕਸੀਡੈਂਟਾਂ ਵਿੱਚ ਵੇਖੋਗੇ ਸਾਰੇ ਮਰ ਗਏ, ਉਹ ਇਕੱਲਾ ਹੀ ਬਚ ਗਿਆ, ਕਰਮ ਸਾਥ ਦੇਗਾ। ਇੱਕ ਚੜ ਗਿਆ ਟ੍ਰੇਨ ਵਿੱਚ, ਇੱਕ ਉਹਦੇ ਇੱਕ ਕੋਲ ਰਾਈਫਲ ਫੜੀ ਸੀ ਤੇ ਉਹਦੇ ਹੱਲ ਨੂੰ ਉਹਦਾ ਮੂੰਹ ਕਰ ਲਿਆ ਰਾਈਫਲ ਦਾ। ਉਹ ਆਂਦਾ ਪਰਾਂ ਕਰ ਕਿਤੇ ਚੱਲ ਨਾ ਜਾਏ, ਕਹਿੰਦਾ ਖਾਲੀ ਆ ਇਹਨੇ ਕੀ ਚੱਲਣਾ, ਕਹਿੰਦਾ ਇਹ ਤੇ ਖਾਲੀ ਆ ਪਰ ਇਹਨੂੰ ਪਰਾਂ ਕਰ ਲਾ, ਮੇਰੇ ਤੇ ਸਾਠ ਸਤੀ ਚੱਲਦੀ ਹੈ, ਕੋਈ ਪਤਾ ਨਹੀਂ ਖਾਲੀ ਵੀ ਚੱਲ ਜਾਏ। ਜਦੋਂ ਕਰਮ ਨਾ ਸਾਥ ਦੇਣ, ਕਰਮ ਮਾੜੇ ਆਏ ਹੋਣ ਤੇ ਪਤਾ ਹੀ ਨਹੀਂ ਕੀਤਾ ਕਿਸੇ ਦਾ ਹੁੰਦਾ, ਕਿੱਧਰੋਂ ਕਿਸੇ ਪਾਸੇ ਘੁੰਮ ਕੇ ਆ ਜਾਂਦੀ ਗੱਲ। ਪਰ ਗੁਰਮੁਖੋ ਹੁੰਦਾ ਸਾਡੇ ਕਰਮਾਂ ਦਾ, ਕਿਤੇ ਨਾ ਕਿਤੇ ਬੀਜਿਆ ਹੁੰਦਾ ਜਿਹੜਾ ਸਾਨੂੰ ਫਿਰ ਵੱਢਣਾ ਪੈਂਦਾ। ਸੋ ਇਸ ਕਰਕੇ ਜਿਹੜੇ ਸੱਚਮੁੱਚ ਗੁਰਮਤ ਦੇ ਧਾਰਨੀ ਹਨ, ਜਿਹੜੇ ਗੁਰੂ ਘਰ ਨਾਲ ਅੰਦਰੋਂ ਜੁੜੇ ਨੇ, ਜਿਨ੍ਹਾਂ ਨੇ ਅੰਦਰੋਂ ਪ੍ਰੀਤ ਪਾਈ ਹੋਈ ਆ, ਜਿਨ੍ਹਾਂ ਨੇ ਗੁਰੂ ਘਰ ਵਿੱਚ ਆਪਣਾ ਖਾਤਾ ਖੁਲਾ ਲਿਆ ਨਾ ਗੁਰਮੁਖੋ, ਉਹ ਕਦੇ ਇਹ ਸ਼ਬਦ ਨਹੀਂ ਵਰਤਦੇ ਕਿ ਫਲਾਣੇ ਨੇ ਕਰ ਦਿੱਤਾ। ਕਦੇ ਕਿਸੇ ਸਿਆਣਿਆਂ ਕੋਲ ਨਹੀਂ ਜਾ ਕੇ ਉਹਨਾਂ ਅੱਗੇ ਨੱਕ ਰਗੜਦੇ ਕਿ ਸਾਡਾ ਭਲਾ ਕਰੋ, ਨਹੀਂ, ਉਹ ਹਮੇਸ਼ਾ ਗੁਰੂ ਸਾਹਿਬ ਦੇ ਚਰਨਾਂ 'ਚ ਆਉਂਦੇ ਨੇ, ਮਸਤਕ ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਲਾਉਂਦੇ ਨੇ। ਤੇ ਮਹਾਂਪੁਰਸ਼ਾਂ ਦੇ ਹੁੰਦੇ ਸਨ, ਜਿੱਥੇ ਮੱਥਾ ਟੇਕਦੇ ਹੋ ਨਾ, ਇੱਥੇ ਸੰਗਤਾਂ ਦੀ ਚਰਨ ਧੂੜ ਪਈ ਹੁੰਦੀ ਆ, ਤੇ ਉਹ ਚਰਨ ਧੂੜ ਮੱਥੇ ਨਾਲ ਲਾਇਆ ਕਰੋ, ਚੰਗੀ ਤਰ੍ਹਾਂ ਮੱਥਾ ਕਸਾਇਆ ਕਰੋ, ਚੰਗੀ ਤਰ੍ਹਾਂ। ਸੰਤ ਬਾਬਾ ਅਤਰ ਸਿੰਘ ਜੀ ਬਾਰੇ ਆਪ ਜੀ ਨੇ ਸੁਣਿਆ ਹੈ, ਜੋ ਜਥੇਦਾਰ ਜੀ ਪਾਸੋਂ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਦੱਸ ਰਹੇ ਸਨ ਆਪ ਜੀ ਨੂੰ, ਕਿ ਜਿਨ੍ਹਾਂ ਨੂੰ ਸੰਤ ਦੀ ਉਪਾਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ, ਔਰ ਬੜੀ ਕਮਾਈ ਵਾਲੇ ਸਾਧੂ ਸਨ। ਸੰਤ ਸ਼ਬਦ ਤਿੰਨ ਅੱਖਰਾਂ ਤੋਂ ਬਣਿਆ, ਸੱਸਾ, ਉੱਤੇ ਟਿੱਪੀ ਤੇ ਅੱਗੇ ਤੱਤਾ। ਤੇ ਜਿਹੜਾ ਸੱਸਾ ਹੈ ਤੇ ਉੱਤੇ ਜਿਹੜੀ ਟਿੱਪੀ ਆ ਉਹ ਨੰਨਾ ਬੋਲਦੀ ਹੈ, ਅੱਧਾ ਨੰਨਾ। ਤੇ ਸੱਸੇ ਤੋਂ ਭਾਵ ਹੈ ਸਿਮਰਨ, ਨੰਨੇ ਤੋਂ ਭਾਵ ਹੈ ਨਿਮਰਤਾ, ਤੇ ਤੱਤੇ ਤੋਂ ਭਾਵ ਹੈ ਤਿਆਗ। ਸਿਮਰਨ, ਨਿਮਰਤਾ ਤੇ ਤਿਆਗ, ਜਿਹਦੇ ਕੋਲ ਇਹ ਤਿੰਨੇ ਗੁਣ ਹਨ ਉਹ ਸੰਤ ਹੈ। ਉਹ ਕਿਸੇ ਰੂਪ ਵਿੱਚ, ਕਿਸੇ ਪਹਿਰਾਵੇ ਵਿੱਚ, ਬੱਚਾ ਵੀ ਹੋ ਸਕਦਾ, ਭੈਣ ਵੀ ਹੋ ਸਕਦੀ। ਆਖੋ ਸਤਨਾਮ। ਜਿਹਦੇ ਮਨ ਵਿੱਚ ਸ਼ਾਂਤੀ ਆ ਗਈ, ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਦੇ ਕਰਤਾ ਨੇ ਵੀ ਸੰਤ ਦੀ ਡੈਫੀਨੇਸ਼ਨ, ਸੰਤ ਦੀ ਪਰਿਭਾਸ਼ਾ ਇਹੀ ਦੱਸੀ ਆ ਕਿ ਜਿਹੜਾ ਸ਼ਾਂਤ ਹੋ ਚੁੱਕਿਆ, ਜਿਹਦਾ ਮਨ ਸ਼ਾਂਤ, ਜਿਹੜਾ ਜਿਹੜਾ ਤ੍ਰਿਪਤ ਹੋ ਚੁੱਕਿਆ, ਜਿਹੜਾ ਸਿਮਰਨ ਕਰਨ ਵਾਲਾ, ਜਿਹੜਾ ਤਿਆਗੀ, ਜਿਹਨੂੰ ਲੇਪ ਨਹੀਂ ਕੋਈ ਕਿਸੇ ਚੀਜ਼ ਦਾ, ਨਿਰਲੇਪ ਧਿਆਨ ਦੇਣਾ। ਸੰਤ ਬਾਬਾ ਅਤਰ ਸਿੰਘ ਜੀ ਜਦੋਂ ਦਰਬਾਰ ਸਾਹਿਬ ਜਾਂਦੇ ਸੀ ਨਾ ਮੱਥਾ ਟੇਕਣ, ਦਰਬਾਰ ਸਾਹਿਬ ਮੱਥਾ ਟੇਕੀ ਜਾਂਦੇ ਸੀ, ਦੇਹਲੀ ਤੇ ਮੱਥਾ ਟੇਕੀ ਜਾਂਦੇ ਸੀ, ਖੜੇ ਹੋਣਾ ਫੇਰ ਮੱਥਾ, ਫੇਰ ਖੜੇ ਫੇਰ ਮੱਥਾ, ਤੇ ਮੱਥਾ ਜਿਹੜਾ ਸੀ ਜਦੋਂ ਵੀ ਦਰਬਾਰ ਸਾਹਿਬ ਜਾਣਾ ਉਹਨਾਂ ਨੇ, ਤੇ ਖੂਨ ਚੱਲਣ ਲੱਗ ਜਾਣਾ ਮੱਥੇ ਚ, ਤੇ ਸੇਵਾਦਾਰਾਂ ਨੇ ਆਖਣਾ ਬਾਬਾ ਜੀ ਇੰਨੀ ਵਾਰੀ ਮੱਥਾ ਕਿਉਂ ਟੇਕਦੇ ਹੋ? ਉਹਨਾਂ ਨੇ ਆਖਣਾ ਜਦੋਂ ਮੈਂ ਕਈ ਵਾਰੀ ਗੁਰੂ ਦੀ ਹਜ਼ੂਰੀ ਵਿੱਚ ਚੱਲ ਕੇ ਆਉਂਦਾ ਨਾ, ਜਦੋਂ ਕਦੇ ਪ੍ਰਕਰਮਾ ਚੋਂ ਤੁਰਨੇ ਆ ਤੇ ਕਈ ਭੋਲੇ ਨੇ ਜਿਹੜੇ ਮੈਨੂੰ ਮੱਥਾ ਟੇਕ ਦਿੰਦੇ ਨੇ, ਤੇ ਮੈਂ ਹਿਸਾਬ ਕਿਤਾਬ ਸਭ ਦਾ ਰੱਖਣਾ, ਜਿੰਨਾ ਮੈਨੂੰ ਟਿਕਿਆ ਉਹ ਦੁੱਗਣਾ ਮੈਂ ਗੁਰੂ ਰਾਮਦਾਸ ਦੇ ਚਰਨਾਂ 'ਚ ਟੇਕਣਾ, ਵੀ ਉਹ ਮੈਨੂੰ ਨਹੀਂ ਟਿਕਿਆ ਉਹ ਤੈਨੂੰ ਹੀ ਟਿਕਿਆ ਆਖੋ ਸਤਨਾ, ਉਹ ਨਮਸਕਾਰ ਮੈਨੂੰ ਨਹੀਂ ਉਹ ਨਮਸਕਾਰ ਤੇਰੇ ਚਰਨਾਂ ਵਿੱਚ ਹੀ ਹੈ। ਸੋ ਸਤਸੰਗ ਜੀ ਜਦੋਂ ਵੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਈਏ, ਜਦੋਂ ਵੀ ਨਮਸਕਾਰ ਕਰੀਏ ਤੇ ਮਸਤਕ ਧਰਤੀ ਦੇ ਨਾਲ ਲੱਗਣਾ ਚਾਹੀਦਾ ਹੈ, ਤਾਂ ਜੋ ਚਰਨ ਧੂੜ ਸੰਗਤ ਦੀ ਸਾਡੇ ਮੱਥੇ ਨਾਲ ਲੱਗੇ, ਤੇ ਸੰਗਤ ਦੀ ਚਰਨ ਧੂੜ ਵਿੱਚ ਇਹ ਬਰਕਤ ਹੈ ਜਿਹੜੀ ਪੁੱਠੇ ਲੇਖ ਸਿੱਧੇ ਕਰ ਦਿੰਦੀ ਹੈ। ਆਖੋ ਸਤਨਾ, ਕਿਰਪਾ ਹੁੰਦੀ ਹੈ ਜ਼ਰੂਰ, ਬਖਸ਼ਿਸ਼ ਹੁੰਦੀ। ਜਿਵੇਂ ਆਪਾਂ ਬਚਨ ਪੜ੍ਹਨੇ ਆ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਸੀ ਬੀਬੀ ਨਸੀਰਾਂ, ਤੇ ਪੀਰ ਬੁੱਧੂ ਸ਼ਾਹ ਜਿਹੜਾ ਸੀ ਉਹ ਬੜਾ ਧਰਮੀ ਸੀ। ਗੁਰਮੁਖੋ, ਮੈਂ ਹਮੇਸ਼ਾ ਤੁਹਾਡੇ ਚਰਨਾਂ 'ਚ ਇਹ ਅਰਜ ਕਰਦਾ ਰਹਿੰਦਾ ਕਿ ਵਜੀਦਾ ਮੁਸਲਮਾਨ ਨਹੀਂ ਸੀ, ਜ਼ਕਰੀਆ ਮੁਸਲਮਾਨ ਨਹੀਂ ਸੀ, ਜਹਾਨ ਖਾਨ ਜਿਹਦਾ ਆਪਾਂ ਰਾਤ ਜ਼ਿਕਰ ਕੀਤਾ ਉਹ ਮੁਸਲਮਾਨ ਨਹੀਂ ਸੀ, ਫਰੋਕਸੀਅਰ ਮੁਸਲਮਾਨ ਨਹੀਂ ਸੀ, ਔਰੰਗਜ਼ੇਬ ਮੁਸਲਮਾਨ ਨਹੀਂ ਸੀ, ਇਹ ਮੁਸਲਮਾਨ ਨਹੀਂ ਸਨ ਸਾਰੇ, ਇਹ ਸਨ ਅਧਰਮੀ। ਪਾਪੀ ਬੰਦੇ ਦਾ ਕੋਈ ਦੀਨ ਧਰਮ ਹੁੰਦਾ ਹੀ ਨਹੀਂ। ਜੇ ਇਹ ਪੱਕੇ ਮੁਸਲਮਾਨ ਹੁੰਦੇ ਇਹ ਕੁਝ ਨਾ ਕਰਦੇ ਜੋ ਉਹਨਾਂ ਨੇ ਕੀਤਾ, ਕਿਉਂਕਿ ਇਸਲਾਮ ਧਰਮ ਜੋ ਇਹਨਾਂ ਨੇ ਕਰਤੂਤਾਂ ਕੀਤੀਆਂ ਨੇ, ਇਹਨਾਂ ਨੇ ਜੋ ਕਰਮ ਕੀਤੇ ਹਨ, ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਧਰਮ ਕੋਈ ਨਹੀਂ ਕਹਿੰਦਾ ਨਿੱਕੇ ਨਿੱਕੇ ਬੱਚਿਆਂ ਨੂੰ ਨੀਹਾਂ ਵੇਚਣ ਦਿੱਤਾ ਜਾਵੇ, ਕਰਮ ਧਰਮ ਕੋਈ ਨਹੀਂ ਕਹਿੰਦਾ ਕਿ ਚੰਗੇ ਭਲੇ ਵਸਦੇ ਨੂੰ ਉਜਾੜ ਦਿੱਤਾ ਜਾਵੇ, ਉਹਦਾ ਘਰ ਖਤਮ ਕਰ ਦਿਓ, ਤਬਾਹ ਕਰ ਦਿਓ, ਕੋਈ ਧਰਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਧਿਆਨ ਦੇਣਾ ਗੁਰਮੁਖੋ, ਇਹਨਾਂ ਨੇ ਧਰਮ ਦੀ ਆੜ ਲੈ ਕੇ ਪਾਪ ਕੀਤੇ ਨੇ, ਇਹ ਪਾਪੀ ਸਨ, ਇਹ ਧਰਮੀ ਨਹੀਂ ਸਨ। ਆਖੋ ਸਤਨਾ, ਮੁਸਲਮਾਨ ਨਹੀਂ ਸਨ, ਇਹਨਾਂ ਨੇ ਇਸਲਾਮ ਧਰਮ ਦੀ ਆੜ ਲੈ ਕੇ ਇਹ ਸਭ ਕੁਝ ਕੀਤਾ, ਇਸਲਾਮ ਧਰਮ ਦੀ ਆੜ ਲੈ ਕੇ, ਤੇ ਧਰਮ ਨਹੀਂ ਇਹ ਸਿਖਾਉਂਦਾ। ਮੁਸਲਮਾਨ ਸੀ ਸਾਈ ਮੀਆਂ ਮੀਰ, ਮੁਸਲਮਾਨ ਸੀ ਪੀਰ ਬੁੱਧੂ ਸ਼ਾਹ, ਮੁਸਲਮਾਨ ਸੀ ਭੀਖਣ ਸ਼ਾਹ ਫਕੀਰ, ਜਿਹਦਾ ਜ਼ਿਕਰ ਆਪ ਜੀ ਸੁਣਦੇ ਹੋ ਪਟਨਾ ਸਾਹਿਬ ਦੀ ਧਰਤੀ ਤੇ, ਜਿਹੜਾ ਕਹਿੰਦਾ ਸੀ ਪੀਰ ਤੇ ਬਹਿ ਗਿਆ ਬੂਹਾ ਮੱਲ ਕੇ ਦਰਸ਼ਨ ਕਰਕੇ ਜਾਵਾਂਗਾ, ਬਾਲਾ ਪ੍ਰੀਤਮ ਜੀ ਦੇ ਦੀਦਾਰ ਕਰੇ ਤੋਂ ਬਿਨਾ ਮੈਂ ਨਹੀਂ ਜਾਣਾ, ਮੈਂ ਨਹੀਂ ਹਿੱਲਣਾ, ਉਹ ਸੀ ਪੱਕਾ ਮੁਸਲਮਾਨ। ਮੁਸਲਮਾਨ ਸੀ ਗਨੀ ਖਾਂ ਨਬੀ ਖਾਂ ਵਰਗੇ ਉੱਚ ਦੇ ਪੀਰ ਬਣਾ ਕੇ ਸਤਿਗੁਰਾਂ ਨੂੰ ਅੱਗੇ ਲੱਗ ਤੁਰੇ, ਉਹ ਮੁਸਲਮਾਨ ਸਨ। ਇਹ ਪਾਪੀ ਬੰਦਾ ਸਾਡੇ ਚ ਕੋਈ ਪਾਪੀ ਹੋਵੇ ਸਿੱਖ ਨਹੀਂ, ਕਈਆਂ ਦੇ ਸਾਡੇ ਵੀ ਅਟੈਕ ਹੋਏ ਨੇ ਵਿੱਚ ਸਾਰਿਆਂ ਦਾ, ਜਿਨ੍ਹਾਂ ਦਾ ਹੱਥ ਸੀ ਉਹਨਾਂ ਨੂੰ ਤੁਸੀਂ ਸਿੱਖ ਕਹੋਗੇ? ਨਹੀਂ, ਉਹ ਸਿੱਖ ਨੇ। ਪਾਪੀ ਦਾ ਕੋਈ ਦੀਨ ਧਰਮ ਨਹੀਂ ਹੁੰਦਾ, ਤੇ ਜਿਹੜਾ ਧਰਮੀ ਆ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਉਹ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ, ਉਹ ਸਾਰੀ ਮਨੁੱਖਤਾ ਨਾਲ ਪਿਆਰ ਕਰਦਾ, ਕਿਉਂਕਿ ਧਰਮ ਦੀ ਜੋ ਮੰਜ਼ਿਲ ਹੈ ਉਹ ਪ੍ਰੇਮ ਹੈ। ਸੱਚੇ ਪਾਤਸ਼ਾਹ ਦਾ ਆਪਾਂ ਬਚਨ ਪੜ੍ਹਨੇ ਆ, ਸਾਚ ਕਹੋ ਸੁਣ ਲਿਓ ਸਭ, ਮਰ ਜਾਂਦੇ ਨੇ ਸਿੱਖ ਹੀ ਨਾ ਸੁਣੋ, ਸਾਰੇ ਸੁਣੋ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਪ੍ਰੇਮ ਦੀ ਦਾਤ ਮਿਲੇ, ਤੇ ਜੇ ਪ੍ਰੇਮ ਹੈ ਤੇ ਫਿਰ ਕਿਸੇ ਦਾ ਬੁਰਾ ਕਰਾਂਗੇ ਕਿਵੇਂ, ਫਿਰ ਚੋਰੀ ਕਿਵੇਂ ਹੋਏਗੀ? ਕਿਉਂਕਿ ਜੇ ਅੰਦਰ ਪ੍ਰੇਮ ਹੈ ਸਾਰਿਆਂ ਨੂੰ ਇੱਕੋ ਜਿਹਾ ਸਮਝਣੇ ਆ, ਜਿਹਦੇ ਨਾਲ ਜਿਹਦੀ ਚੋਰੀ ਕਰਾਂਗੇ, ਜਿਹਦੀ ਜੇਬ ਹੈ ਉਹਦੇ ਨਾਲ ਵੀ ਪ੍ਰੇਮ ਹੈ ਤੇ ਚੋਰੀ ਬੰਦ ਹੋ ਜਾਏਗੀ, ਕਿਸੇ ਦਾ ਗਲਾ ਵੱਢਾਂਗੇ ਵੀ ਕਿਵੇਂ, ਉਹਦੇ ਨਾਲ ਵੀ ਪ੍ਰੇਮ, ਪ੍ਰੇਮ ਦੀ ਦਾਤ ਮਿਲ ਗਈ। ਤੇ ਧਰਮ ਧਰਮੀ ਇਸ ਲਈ ਉਹ ਹੀ ਜਿਹਦੇ ਕੋਲ ਪ੍ਰੇਮ, ਔਰ ਹਰ ਧਰਮ ਇਹੀ ਸਿਖਾਉਂਦਾ ਕਿ ਪ੍ਰੇਮ ਕਰੋ, ਇਹ ਪ੍ਰੇਮ ਦਾ ਮਾਰਗ। ਤੇ ਧਿਆਨ ਦੇਣਾ ਗੁਰਮੁਖੋ,
ਪੱਕਾ ਮੁਸਲਮਾਨ ਸੀ ਪੀਰ ਬੁੱਧੂ ਸ਼ਾਹ। ਪੀਰ ਬੁੱਧੂ ਸ਼ਾਹ ਦੇ ਤਿੰਨ ਪੁੱਤਰ ਸ਼ਹੀਦ ਹੋਏ ਨੇ, ਗੁਰੂ ਗੋਬਿੰਦ ਸਿੰਘ ਤੋਂ ਵਾਰ ਦਿੱਤੇ, ਕੁਰਬਾਨ ਕਰ ਦਿੱਤੇ। ਜੇਕਰ ਇੱਥੋਂ ਤੱਕ ਵੀ ਆਇਆ ਇਤਿਹਾਸ ਵਿੱਚ ਕਿ ਇੱਕ ਪੁੱਤਰ ਨੂੰ ਤੇ ਪੀਰ ਬੁੱਧੂ ਸ਼ਾਹ ਨੇ ਉਹਦੀ ਸ਼ਾਹ ਰਗ ਆਪ ਵੱਢੀ ਸੀ, ਇਹ ਵੀ ਜ਼ਿਕਰ, ਕਿਉਂਕਿ ਗੁਰੂ ਗੋਬਿੰਦ ਸਿੰਘ ਘਰ ਠਹਿਰੇ ਹੋਏ ਸੀ ਤੇ ਦੱਸਣਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿੱਤਾ, ਸੱਚੇ ਪਾਤਸ਼ਾਹ ਨੂੰ ਅੱਗੇ ਲੰਘਾ ਦਿੱਤਾ ਤੇ ਖੂਨ ਦੀ ਬੋਤਲ ਭਰ ਕੇ ਦੇ ਦਿੱਤੀ ਸਬੂਤ ਵਜੋਂ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿੱਤਾ। ਇੱਥੋਂ ਤੱਕ ਇੰਨਾ ਪਿਆਰ ਕਰਨ ਵਾਲੇ ਸਨ ਗੁਰੂ ਗੋਬਿੰਦ ਸਿੰਘ ਨੇ। ਨਿਹੰਗ ਖਾਂ ਕੋਟਲੇ ਵਾਲਾ ਮੁਸਲਮਾਨ ਸੀ ਜਿਹਦੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗਏ ਨੇ, ਤੇ ਉਹ ਵੇਲੇ ਜਦੋਂ ਸੱਚੇ ਪਾਤਸ਼ਾਹ ਦੇ ਮਸੰਦ ਪੂਰਨ ਮਸੰਦ ਵਰਗੇ ਉਹਨਾਂ ਨੇ ਵੀ ਬਾਹਾਂ ਖੜੀਆਂ ਕਰ ਦਿੱਤੀਆਂ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਤੇਰੇ ਦਰਸ਼ਨਾਂ ਦੀ ਲੋੜ ਨਹੀਂ, ਜਦੋਂ ਦਰਸ਼ਨ ਕਰਨੇ ਹੋਣਗੇ ਆਪੇ ਆਨੰਦਪੁਰ ਸਾਹਿਬ ਆ ਜਾਵਾਂਗੇ। ਉਸ ਵੇਲੇ ਜਿਹੜੇ ਨਿਹੰਗ ਖਾਂ ਕੋਟਲੇ ਵਾਲੇ ਵਰਗੇ ਮੁਸਲਮਾਨ, ਜਿਹੜਾ ਨਿਹੰਗ ਖਾਂ ਕੋਟਲਾ ਨਿਹੰਗ ਖਾਂ ਪਿੰਡ ਅਜੇ ਵੀ ਮੌਜੂਦ ਹੈ, ਉੱਥੇ ਉਹਨੇ ਆਖਿਆ ਸੀ ਸੱਚੇ ਪਾਤਸ਼ਾਹ ਜੀ ਆਇਆਂ ਨੂੰ ਮਰ ਜਾਖਣ ਲੱਗੇ, ਅਸੀਂ ਆਏ ਹਾਂ, ਵਿਪਤਾ ਆ ਸਕਦੀ ਹੈ, ਅਸੀਂ ਆਏ ਹਾਂ, ਤੇਰਾ ਪਰਿਵਾਰ ਵੀ ਕੋਹਲੂ ਪੀੜਿਆ ਜਾ ਸਕਦਾ। ਉਸ ਸਮੇਂ ਨਿਹੰਗ ਖਾਂ ਨੇ ਆਖਿਆ ਸੱਚੇ ਪਾਤਸ਼ਾਹ ਮੈਨੂੰ ਤੁਹਾਡੀ ਖੁਸ਼ੀ ਚਾਹੀਦੀ ਹੈ, ਸਭ ਕੁਝ ਪਰਵਾਹ, ਤੁਸੀਂ ਆ ਗਏ, ਹੁਣ ਤੇ ਮੈਂ ਮੌਤ ਨੂੰ ਵੀ ਗਲੇ ਲਾਉਣ ਨੂੰ ਤਿਆਰ ਹਾਂ, ਬਸ ਇੱਕ ਵਾਰੀ ਤੁਸੀਂ ਮੇਰੇ ਵੱਲ ਮਿਹਰ ਦੀ ਨਜ਼ਰ ਨਾਲ ਤੱਕ ਲਓ, ਮੇਰੇ ਤੇ ਮਿਹਰ ਕਰ ਦਿਓ, ਬਸ ਮੈਨੂੰ ਤੁਹਾਡੀ ਬਖਸ਼ਿਸ਼ ਦੀ ਲੋੜ ਹੈ। ਉਹ ਸੀ ਪੱਕਾ ਮੁਸਲਮਾਨ ਔਰ ਉਹਦੀ ਲੜਕੀ ਸੀ ਮਹਿਰਾਜ। ਇੱਕ ਮਿੰਟ ਬੇਨਤੀ, ਸਿਰਫ ਇੱਕ ਮਿੰਟ, ਗੱਲ ਨਸੀਰਾਂ ਦੀ ਪਾ ਕਰਦੇ ਸਾਂ ਆਪਾਂ। ਮਹਿਰਾਜ ਉਹਦੀ ਲੜਕੀ ਸੀ, ਧੀ ਸੀ ਉਹਦੀ, ਤੇ ਸੱਚੇ ਪਾਤਸ਼ਾਹ ਸਰਸਾ ਦੇ ਕੰਢੇ ਤੋਂ ਜਦੋਂ ਪਰਿਵਾਰ ਦਾ ਵਿਛੋੜਾ ਪਿਆ, ਉੱਥੋਂ ਸਿੱਧੇ ਨਿਹੰਗ ਖਾਂ ਦੀ ਹਵੇਲੀ ਚ ਗਏ ਨੇ, ਉਦੋਂ ਬਾਅਦ ਗਏ ਨੇ ਚਮਕੌਰ ਦੀ ਗੜੀ ਚ। ਇਹ ਸਤਪੋਹ ਦਾ ਜ਼ਿਕਰ ਹੈ, ਸਤਪੋਹ ਦਾ। ਸਤਪੋਹ ਨੂੰ ਸਵੇਰੇ ਵਿਛੋੜਾ ਪਿਆ ਅੰਮ੍ਰਿਤ ਵੇਲੇ, ਤੇ ਸਤਪੋਹ ਦੀ ਦੁਪਹਿਰ ਨੂੰ ਸੱਚੇ ਪਾਤਸ਼ਾਹ ਨਿਹੰਗ ਖਾਂ ਦੀ ਹਵੇਲੀ ਚ ਗਏ ਨੇ, ਤੇ ਉਹਦੀ ਉਹਦੀ ਹਵੇਲੀ ਵਿੱਚ ਛੇਵੇਂ ਪਾਤਸ਼ਾਹ ਦੇ ਵੀ ਚਰਨ ਪਏ ਸਨ। ਉਹਦੀ ਹਵੇਲੀ ਚ ਗੁਰੂ ਤੇਗ ਬਹਾਦਰ ਸਾਹਿਬ ਵੀ ਆਏ ਸਨ। ਉਹਦੀ ਹਵੇਲੀ ਚ ਗੁਰੂ ਗੋਬਿੰਦ ਸਿੰਘ ਪਹਿਲਾਂ ਵੀ ਤਿੰਨ ਵਾਰੀ ਗਏ, ਆ ਚੌਥਾ ਗੇੜਾ ਸੀ ਲਾਸਟ। ਜਦੋਂ ਮਹਾਰਾਜ ਨੇ ਦਰਵਾਜ਼ਾ ਖਟਖਟਾਇਆ, ਸੇਵਾਦਾਰਾਂ ਨੇ ਖੋਲਿਆ, ਬੜਾ ਚਾਅ ਚੜ ਗਏ, ਤੇ ਮਹਾਰਾਜ ਆਖਣ ਲੱਗੇ ਭਾਈ ਇੱਥੇ ਪਿੱਛੇ ਰੋਪੜ ਦੇ ਕੋਲ ਮੁਕਾਬਲਾ ਹੋ ਗਿਆ ਸੀ, ਕੁਝ ਸਿੰਘ ਜ਼ਖਮੀ ਹੋ ਗਏ, ਜੀ ਆਇਆਂ ਨੂੰ ਮਹਾਰਾਜ ਨੂੰ ਜਲ ਪਾਣੀ ਕੁਝ ਜੋ ਵੀ ਸੀ ਸੇਵਾ ਕੀਤੀ, ਇਹਨੇ ਨੂੰ ਬਾਬਾ ਅਜੀਤ ਸਿੰਘ ਸਾਹਿਬ ਜੀ ਭਾਈ ਬਚਿੱਤਰ ਸਿੰਘ ਜੀ ਨੂੰ ਲੈ ਕੇ ਆ ਗਏ, ਉਹ ਬੁਰੀ ਤਰ੍ਹਾਂ ਜ਼ਖਮੀ ਸਨ, ਤੇ ਦਾਸ ਭਾਈ ਬਚਿੱਤਰ ਸਿੰਘ ਉਹ ਸਨ ਜਿਹੜੇ ਜਿਨ੍ਹਾਂ ਨੇ ਹਾਥੀ ਦੇ ਮੱਥੇ ਚ ਨਾਗਨੀ ਮਾਰੀ ਸੀ। ਉਹ ਭਾਈ ਬਚਿੱਤਰ ਸਿੰਘ ਛੋਟਾ ਜਿਹਾ ਕੱਦ ਸੀ, ਬਹੁਰੂ ਪੀਆ ਸਿੰਘ ਕਹਿੰਦੇ ਸੀ ਸਰ ਭਾਈ ਬਚਿੱਤਰ ਸਿੰਘ, ਔਰ ਉਹ ਉੱਥੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ, ਤੇ ਬਾਬਾ ਅਜੀਤ ਸਿੰਘ ਸਾਹਿਬ ਲੈ ਕੇ ਆਏ। ਮਹਾਰਾਜ ਭਾਈ ਬਚਿੱਤਰ ਸਿੰਘ ਬੜਾ ਜ਼ਖਮੀ ਹੈ, ਮਹਾਰਾਜ ਕਹਿੰਦੇ ਨਿਹੰਗ ਖਾਂ ਅਸੀਂ ਚੱਲੇ ਹਾਂ, ਇਹਦਾ ਧਿਆਨ ਰੱਖੀ। ਭਾਈ ਬਚਿੱਤਰ ਸਿੰਘ ਘਰ ਰਹਿ ਗਿਆ, ਹੁਣ ਸਾਧ ਸੰਗਤ ਬੇਹੋਸ਼ ਪਿਆ, ਮੱਲਮ ਪੱਟੀ ਕੀਤੀ ਜੋ ਹੋ ਸਕਿਆ ਇਲਾਜ ਕੀਤਾ, ਮਹਾਰਾਜ ਅੱਗੇ ਲੰਘ ਗਏ, ਉਹਦੀ ਹਵੇਲੀ ਨੂੰ ਘੇਰਾ ਪੈ ਗਿਆ। ਜਦੋਂ ਤੁਰਕਾਂ ਨੇ ਘੇਰਾ ਪਾਇਆ ਤੇ ਆਖਣ ਲੱਗੇ ਤੇਰੇ ਘਰ ਵਿੱਚ ਸੱਚੇ ਪਾਤਸ਼ਾਹ ਆਏ ਹੋਏ ਨੇ ਗੁਰੂ ਗੋਬਿੰਦ ਸਿੰਘ, ਤੇ ਉਹਨਾਂ ਨੂੰ ਗ੍ਰਿਫਤਾਰ ਕਰਵਾ। ਨਿਹੰਗ ਖਾਂ ਆਖਣ ਲੱਗਾ ਮੇਰੇ ਘਰ ਵਿੱਚ ਨਹੀਂ ਆਏ, ਕਹਿੰਦੇ ਤੇਰੇ ਘਰ ਦੀ ਤਲਾਸ਼ੀ ਲੈਣੀ, ਕਹਿੰਦੇ ਲੈ ਲਓ। ਜਦੋਂ ਤਲਾਸ਼ੀ ਲੈਣ ਲੱਗੇ, ਇਕੱਲੇ ਇਕੱਲੇ ਕਮਰੇ ਵਿੱਚ ਜਾਣ ਲੱਗੇ, ਤੇ ਇਹਦੇ ਜਿਹੜੇ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਸੀ ਨਾ, ਭਾਈ ਬਚਿੱਤਰ ਸਿੰਘ, ਤੇ ਆਪਣੀ ਬੇਟੀ ਨੂੰ ਇਹਨੇ ਆਖਿਆ ਕਿ ਤੂੰ ਅੰਦਰਲੇ ਪਾਸਿਓਂ ਕੁੰਡੀ ਲਾ ਲੈ ਸਿਰਫ 2 ਮਿੰਟ ਵਾਸਤੇ। ਭਾਈ ਬਚਿੱਤਰ ਸਿੰਘ ਬੇਹੋਸ਼ ਪਿਆ ਸੀ, ਤੇ ਉਸ ਵੇਲੇ ਜਦੋਂ ਉਹ ਸਿਪਾਹੀ ਉਸ ਕਮਰੇ ਦੇ ਲਾਗੇ ਆਏ, ਤੇ ਨਿਹੰਗ ਖਾਂ ਕੋਟਲੇ ਵਾਲੇ ਨੇ ਆਖਿਆ ਭਾਈ ਆਹ ਕਮਰਾ ਜਿਹੜਾ ਇਹਦੇ ਵਿੱਚ ਮੇਰਾ ਦਾਮਾਦ ਸੁੱਤਾ ਪਿਆ, ਆਹ ਸ਼ਬਦ ਵਰਤਿਆ। ਉਹ ਸਿਪਾਹੀ ਉੱਥੋਂ ਵਾਪਸ ਚਲੇ ਗਏ, ਤੇ ਧਿਆਨ ਦੇਣਾ ਉਸ ਤੋਂ ਬਾਅਦ ਮਹਿਰਾਜ ਲੜਕੀ ਸੀ ਜਿਹੜੀ ਇਹਦੀ, ਉਹ ਮੰਗੀ ਹੋਈ ਸੀ, ਉਹਦਾ ਰਿਸ਼ਤਾ ਤੈਅ ਹੋ ਚੁੱਕਿਆ ਸੀ। ਜਦੋਂ ਉਹਦੇ ਨਿਕਾਹ ਦੇ ਦਿਨ ਆਏ, ਉੱਥੇ ਮੈਂ ਇੱਕ ਮਿੰਟ ਬੇਨਤੀ ਇੱਥੇ ਕਰਦਿਆਂ ਕਿ ਭਾਈ ਬਚਿੱਤਰ ਸਿੰਘ ਜਦੋਂ ਉਹਨਾਂ ਨੇ ਤਲਾਸ਼ੀ ਕੀਤੀ, ਜਦੋਂ ਵਾਪਸ ਗਏ ਤੇ ਉਦੋਂ 1 ਘੰਟੇ ਬਾਅਦ ਬੇਹੋਸ਼ ਤੇ ਉਹ ਪਹਿਲਾਂ ਹੀ ਸੀ, ਬੋਲਿਆ ਕੁਝ ਹੈ ਨਹੀਂ, 1 ਘੰਟੇ ਬਾਅਦ ਭਾਈ ਬਚਿੱਤਰ ਸਿੰਘ ਸਰੀਰ ਛੱਡ ਗਿਆ। 1 ਘੰਟੇ ਬਾਅਦ ਹੋਸ਼ ਨਹੀਂ ਆਇਆ ਤੇ ਭਾਈ ਬਚਿੱਤਰ ਸਿੰਘ ਨੂੰ ਉਹਨੇ ਆਪਣੀ ਹਵੇਲੀ ਦੇ ਵਿੱਚ ਦਫਨਾ ਦਿੱਤਾ। ਹਵੇਲੀ ਵਿੱਚ ਉਹਦਾ ਸੰਸਕਾਰ ਕੀਤਾ ਕਹਿ ਲਓ। ਉਸ ਤੋਂ ਬਾਅਦ ਜਦੋਂ ਮਹਾਰਾਜ ਦੇ ਉਹਦੇ ਨਿਕਾਹ ਦੀ ਗੱਲ ਚੱਲੀ ਤੇ ਮਹਾਰਾਜ ਆਖਣ ਲੱਗੀ ਪਿਤਾ ਜੀ ਮੈਂ ਨਿਕਾਹ ਨਹੀਂ ਕਰਾਉਣਾ। ਅਖੇ ਕਿਉਂ? ਕਹਿਣ ਲੱਗੀ ਮੈਂ ਉਹਦੇ ਚਰਨਾਂ ਤੇ ਮੱਥਾ ਟੇਕ ਕੇ ਉਹਨੂੰ ਆਪਣਾ ਪਤੀ ਮੰਨ ਲਿਆ ਸੀ ਤੇ ਉਹ ਭਾਵੇਂ ਉਦੋਂ ਇੱਕ ਘੰਟੇ ਬਾਅਦ ਹੀ ਚੜ੍ਹਾਈ ਕਰ ਗਿਆ ਪਰ ਮੈਂ ਉਸੇ ਦੀ ਘਰਵਾਲੀ ਰਹਿਣਾ, ਮੈਂ ਦੂਜੀ ਵਾਰੀ ਵਿਆਹ ਨਹੀਂ ਕਰਾਉਣਾ। ਮਹਾਰਾਜ ਨੇ ਆਖਿਆ, ਮੁਸਲਮਾਨ ਲੜਕੀ ਸੀ। ਔਰ ਉਸ ਤੋਂ ਬਾਅਦ ਸਤਸੰਗ ਜੀ ਉਹ ਮਹਾਰਾਜ ਨੇ, ਬੀਬੀ ਮਹਾਰਾਜ ਸੀ ਜਿਹੜੀ, ਉਹ ਬਹੁਤ ਲੰਮੀ ਉਮਰ ਭੋਗੀ। ਉਹਨੇ 110 ਸਾਲ ਤੋਂ ਉੱਪਰ ਉਹਦੀ ਫਿਰ ਉਮਰ ਹੋਈ ਤੇ ਪਿੰਡ ਬੜੀ ਵਿੱਚ ਇੱਕ ਗੁਰਦੁਆਰਾ ਬਣਿਆ, ਉੱਥੇ ਉਹਨੇ ਜਤ ਸਤ ਵਿੱਚ ਰਹਿ ਕੇ ਆਪਣਾ ਸਾਰਾ ਜੀਵਨ ਬਤੀਤ ਕੀਤਾ ਤੇ ਰੋਪੜ ਦੇ ਇਲਾਕੇ ਵਿੱਚ ਪਿੰਡ ਹੈ ਬੜੀ ਤੇ ਉੱਥੇ ਗੁਰਦੁਆਰਾ ਬਣਿਆ। ਗੁਰਦੁਆਰੇ ਦਾ ਨਾਂ ਹੈ ਵਾਹਿਗੁਰੂ ਮਹਾਰਾਜ ਨਹੀਂ ਸੀ ਖਿਮਾ ਕਰਨਾ ਮੁਮਤਾਜ, ਮੁਮਤਾਜ ਨਾਂ ਸੀ। ਤੇ ਸਤਸੰਗ ਜੀ ਉੱਥੇ ਗੁਰਦੁਆਰਾ ਸਾਹਿਬ ਪਿੰਡ ਬੜੀ ਵਿੱਚ ਬਣਿਆ ਤੇ ਉਹਦਾ ਨਾਮ ਹੈ ਮੁਮਤਾਜ ਸਾਹਿਬ। ਆਖੋ ਸਤਨਾਮ। ਮੁਸਲਮਾਨ ਲੜਕੀ ਸੀ, ਉਹਨੇ ਸਾਰਾ ਜੀਵਨ ਜਤ ਸਤ ਵਿੱਚ ਰਹਿ ਕੇ ਲੰਘਾਇਆ ਤੇ ਭਾਈ ਬਚਿੱਤਰ ਸਿੰਘ ਨੂੰ ਉਹਨੇ ਆਖਿਆ ਮੇਰਾ ਇਹੀ ਪਤੀ। ਸੋ ਮੇਰੇ ਕਹਿਣ ਤੋਂ ਮੁਰਾਦ ਕਿ ਨਿਹੰਗ ਖਾਂ ਕੋਟਲੇ ਵਾਲਾ ਸੀ ਮੁਸਲਮਾਨ ਪੱਕਾ, ਸਾਈ ਮੀਆਂ ਮੀਰ ਸੀ ਮੁਸਲਮਾਨ ਪੱਕਾ, ਇਸੇ ਤਰ੍ਹਾਂ ਪੀਰ ਬੁੱਧੂ ਸ਼ਾਹ ਸੀ ਪੱਕਾ ਮੁਸਲਮਾਨ। ਤੇ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਪੂਰਾ ਸਾਥ ਦਿੱਤਾ ਭੰਗਾਣੀ ਦੇ ਜੰਗ ਵਿੱਚ। ਜਦੋਂ ਜੰਗ ਹੋਇਆ ਤੇ ਭਾਈ ਬਚਿੱਤਰ ਵਾਹਿਗੁਰੂ ਪੀਰ ਬੁੱਧੂ ਸ਼ਾਹ ਦੇ ਉੱਥੇ ਦੋ ਪੁੱਤਰ ਸ਼ਹੀਦ ਹੋਏ, ਪੀਰ ਬੁੱਧੂ ਸ਼ਾਹ ਦੇ ਭਰਾ ਸ਼ਹੀਦ ਹੋਏ, ਪੀਰ ਬੁੱਧੂ ਸ਼ਾਹ ਦੇ ਭਤੀਜੇ ਸ਼ਹੀਦ ਹੋਏ। ਜਦੋਂ ਸਵੇਰ ਹੋਈ ਤੇ ਸੱਚੇ ਪਾਤਸ਼ਾਹ ਪੀਰ ਬੁੱਧੂ ਸ਼ਾਹ ਨੂੰ ਆਏ ਨੂੰ ਵੇਖਿਆ, ਪੀਰ ਜੀ ਨੇ ਟੇਕਿਆ ਮੱਥਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਆਖਣ ਲੱਗੇ, ਪੀਰ ਬੁੱਧੂ ਸ਼ਾਹ ਜੀ ਤੁਸੀਂ ਤੇ ਦੋ ਪੁੱਤਰ ਸ਼ਹੀਦ ਕਰਵਾ ਲਏ ਨੇ, ਤੁਸੀਂ ਭਰਾ ਸ਼ਹੀਦ ਕਰਵਾ ਲਏ ਨੇ, ਤੁਸੀਂ ਭਤੀਜੇ ਸ਼ਹੀਦ ਕਰਵਾ ਲਏ ਨੇ, ਮੰਗੋ ਕੀ ਮੰਗਦੇ ਹੋ? ਪੀਰ ਜੀ ਮੰਗੋ ਕੀ ਮੰਗਦੇ ਹੋ? ਪੀਰ ਬੁੱਧੂ ਸ਼ਾਹ ਹੱਥ ਜੋੜ ਕੇ ਆਖਣ ਲੱਗਾ, ਕਲਗੀਆਂ ਵਾਲਿਆ ਬਖਸ਼ਿਸ਼ ਕਰੋ, ਮਹਾਰਾਜ ਕੰਘਾ ਕਰਦੇ ਸੀ, ਕਹਿੰਦੇ ਆ ਕੰਘਾ ਦੇ ਦਿਓ ਮੈਨੂੰ ਸਣੇ ਕੇਸਾਂ, ਕੇਸਾਂ ਸਮੇਤ ਕੰਘਾ ਦੇ ਦਿਓ। ਮਹਾਰਾਜ ਨੇ ਨਵਾਂ ਕੰਘਾ ਮੰਗਾਇਆ, ਸੀਸ ਤੇ ਲਾ ਲਿਆ, ਕੇਸਾਂ ਸਮੇਤ ਕੰਘਾ ਦੇ ਦਿੱਤਾ। ਕਹਿੰਦਾ ਮਹਾਰਾਜ ਇੱਕ ਚੀਜ਼ ਮੈਂ ਹੋਰ ਲੈ ਲਵਾਂ? ਸੱਚੇ ਪਾਤਸ਼ਾਹ ਕਹਿੰਦੇ ਕੀ? ਜਰਾ ਕੇ ਚਰਨ ਪਾਸੇ ਕਰਿਓ। ਚਰਨ ਮਹਾਰਾਜ ਦਾ ਪਾਸੇ ਕਰਵਾ ਕੇ ਜਿਹੜੀ ਉੱਥੇ ਚਰਨ ਧੂੜ ਪਈ ਸੀ, ਮੈਂ ਅਰਜ ਕੀਤੀ ਸੀ ਕਿ ਦੋਸ਼ ਨਾ ਦਿਓ, ਜੇ ਕਰਮ ਸਫਲ ਬਣਾਉਣੇ ਨੇ, ਜੇ ਕਰਮ ਮਟਾਉਣੇ ਨੇ, ਮਾੜੇ ਲੇਖ ਮਟਾਉਣੇ ਨੇ, ਤੇ ਸੰਗਤ ਦੀ ਚਰਨ ਧੂੜ ਚੰਗੀ ਤਰ੍ਹਾਂ ਮੱਥਾ ਟੇਕਣਾ। ਇਹ ਜ਼ਿਕਰ ਅੱਗੇ ਚੱਲ ਪਿਆ ਥੋੜਾ ਜਿਹਾ। ਉਸ ਸਮੇਂ ਪੀਰ ਬੁੱਧੂ ਸ਼ਾਹ ਨੇ ਇੱਕ ਬੁੱਕ ਭਰ ਲਿਆ, ਉਹ ਚਰਨ ਧੂੜ ਕੱਪੜੇ ਚ ਬੰਨ ਲਈ ਤੇ ਵਾਪਸ ਆ ਗਿਆ। ਜਦੋਂ ਆਇਆ ਤੇ ਆਉਂਦਿਆਂ ਨੂੰ ਨਸੀਰਾਂ, ਪੀਰ ਬੁੱਧੂ ਸ਼ਾਹ ਨਾਲ ਕਲੇਸ਼ ਸ਼ੁਰੂ, ਘਰ ਵਿੱਚ ਵੀ ਕੀ ਖੱਟ ਕੇ ਆਇਓ, ਪੁੱਤਰ ਸ਼ਹੀਦ ਕਰਵਾ ਲੈ, ਭਰਾ ਸ਼ਹੀਦ ਕਰਵਾ ਲੈ, ਗੁਰੂ ਗੋਬਿੰਦ ਸਿੰਘ ਤੋਂ ਤੁਹਾਨੂੰ ਕੀ ਮਿਲਿਆ? ਆਖਣ ਲੱਗੇ ਵੇਖ ਕੰਘਾ। ਕਹਿੰਦੀ ਇਹ ਤੇ ਜਿੱਥੋਂ ਮਰਜ਼ੀ ਲੈ ਲਓ ਕੰਘਾ, ਇਹ ਕਿਹੜੀ ਵੱਡੀ ਗੱਲ? ਪੀਰ ਬੁੱਧੂ ਸ਼ਾਹ ਆਖਣ ਲੱਗਾ, ਉਹ ਇੱਕ ਹੋਰ ਵੀ ਚੀਜ਼ ਹੈ, ਇਹਨੂੰ ਪਹਿਲਾਂ ਪਤਾ ਸੀ ਵੀ ਉਹਨੇ ਲੜਨਾ ਮੇਰੇ ਨਾਲ। ਤੇ ਆਖਣ ਲੱਗਾ ਇੱਕ ਹੋਰ ਵੀ ਚੀਜ਼ ਹੈ, ਕਹਿੰਦੇ ਕੀ? ਜਦੋਂ ਚਰਨ ਧੂੜ ਸਾਹਮਣੇ ਕੀਤੀ ਤਿਆਂ ਦੀ ਮਿੱਟੀ, ਮਿੱਟੀ ਉਹ ਮਿੱਟੀ ਵੀ ਸਮਝੀ ਵੇਖ ਕੇ, ਅਸੀਂ ਵੀ ਮਿੱਟੀ ਵੀ ਸਮਝਨੇ ਆ, ਇਸੇ ਕਰਕੇ ਮੱਥਾ ਜਿੰਨਾ ਮਰਜ਼ੀ ਟੇਕੀ ਜੋ ਲੇਖ ਨਹੀਂ ਮਿੱਟਦੇ, ਜਿੱਦਣ ਸਮਝਾਂਗੇ ਕਿ ਇਹਦੇ ਵਿੱਚ ਬੜੀ ਬਰਕਤ ਹੈ ਉਦਣ ਗੱਲ ਬਣੀ। ਮਿੱਟੀ ਇਹ ਜਿੱਥੋਂ ਮਰਜ਼ੀ ਲੈ ਆਓ। ਆਖਣ ਲੱਗੇ ਕੋਈ ਮਿੱਟੀ ਨਹੀਂ, ਇਹ ਗੁਰੂ ਗੋਬਿੰਦ ਸਿੰਘ ਦੀ ਚਰਨ ਧੂੜ, ਸੱਚੇ ਪਾਤਸ਼ਾਹ ਦੀ ਚਰਨ ਧੂੜ ਲੱਗੀ ਹੋਈ ਇਹ ਉਹ ਆ ਮਿੱਟੀ। ਉਸ ਸਮੇਂ ਉਹ ਕੱਪੜਾ ਖੋਲਿਆ, ਹੱਥ ਦੇ ਉੱਤੇ ਚਰਨ ਧੂੜ ਰੱਖ ਕੇ ਨਸੀਰਾਂ ਦੇ ਮੱਥੇ ਤੇ ਲਾਈ। ਇੱਕ ਮਿੰਟ ਪਹਿਲਾਂ ਜਿਹੜੀ ਬੀਬੀ ਇਹ ਕਹਿੰਦੀ ਸੀ ਕਿ ਮੇਰੇ ਪੁੱਤਰ ਮਰਵਾਇਓ ਕੀ ਫਾਇਦਾ, ਤੇ ਜਦੋਂ ਸੱਚੇ ਪਾਤਸ਼ਾਹ ਦੀ ਚਰਨ ਧੂੜ ਮਸਤਕ ਨਾਲ ਲੱਗੀ, ਉਹੀ ਨਸੀਰਾਂ ਸੀ, ਆਖਣ ਲੱਗੀ ਮੈਂ ਭਾਗਾਂ ਵਾਲੀ ਆ, ਮੇਰੇ ਪੁੱਤਰ ਮਰੇ ਨਹੀਂ, ਮੇਰੇ ਪੁੱਤਰ ਤੇ ਸ਼ਹੀਦ ਹੋਏ, ਮੈਂ ਤੇ ਧੰਨ ਹੋ। ਨਸੀਰਾਂ ਆਖਣ ਲੱਗੀ ਮੈਂ ਤੇ ਧੰਨ ਹੋ ਗਈ, ਮੇਰੇ ਪੁੱਤਰ ਤੇ ਸ਼ਹੀਦ ਹੋਏ। ਸੋ ਦਾਸ ਦੇ ਕਹਿਣ ਤੋਂ ਭਾਵ ਕਿ ਸੰਗਤ ਦੀ ਚਰਨ ਧੂੜ ਵਿੱਚ ਬਹੁਤ ਬਰਕਤ ਹੁੰਦੀ ਹੈ ਤੇ ਰੋਜ਼ ਗੁਰੂ ਸਾਹਿਬ ਦੇ ਚਰਨਾਂ 'ਚ ਰੋਜ਼ ਚਰਨ ਧੂੜ ਮੱਥੇ ਨਾ ਲੱਗੇ ਕਰਮ ਬਹੁਤੇ ਮਾੜੇ ਨੇ ਸਾਡੇ ਮਹੀਨੇ ਮੱਸਿਆ ਜਾ ਕੇ ਮੱਥਾ ਟੇਕ ਕੇ ਗੱਲ ਨਹੀਂ ਬਣਨੀ ਗੁਰਮੁਖੋ ਅਸੀਂ ਸੰਗਰਾਂਦ ਤੇ ਮੱਥਾ ਟੇਕਦੇ ਹਾਂ ਜੀ ਅਸੀਂ ਵੀਕਐਂਡ ਤੇ ਜਾਂਦੇ ਹਾਂ ਜੀ ਅਸੀਂ ਮੱਸਿਆ ਤੇ ਜਾਈਦਾ ਗੁਰਪੁਰਬ ਤੇ ਜਾਈਦਾ ਏਦਾਂ ਨਹੀਂ ਰੋਜ਼ ਰੋਜ਼ ਸਫਾਈ ਦੀ ਲੋੜ ਹੈ ਘਰਾਂ ਵਿੱਚ ਰੋਜ਼ ਸਫਾਈ ਨਾ ਕਰੋ ਗੰਦਗੀ ਫੈਲ ਜਾਏਗੀ ਤੇ ਰੋਜ਼ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਲੋੜ ਇਸੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਦੇ ਕਦੇ ਗੱਲ ਨਹੀਂ ਬਣੇਗੀ ਹਰ ਰੋਜ਼
ਬੰਦੇ ਖੋਜ ਦਿਲ ਹਰ ਰੋਜ਼ ਖੋਜ ਦਿਲ ਹਰ ਰੋਜ਼ ਬੰਦੇ ਖੋਜ ਦਿਲ ਹਰ ਰੋਜ਼ ਖੋਜ ਦਿਲ ਹਰ ਰੋਜ਼ ਬੰਦੇ ਖੋਜ ਦਿਲ ਖੋਜ ਦਿਲ ਹਰ ਰੋਜ਼ ਖੋਜ ਦਿਲ ਹਰ ਰੋਜ਼ ਬੰਦੇ ਖੋਜ ਦਿਲ ਹਰ ਰੋਜ਼ ਖੋਜ ਦਿਲ ਹਰ ਰੋਜ਼ ਖੋਜ ਦਿਲ ਹਰ ਰੋਜ਼ ਖੋਜ ਦਿਲ ਹਰ ਰੋਜ਼
ਫਿਰ ਉਹਦੇ ਨਾਲ ਹੋਏਗਾ ਕੀ
ਨਾ ਫਿਰ ਪਰੇਸ਼ਾਨੀ ਮਾਹੇ ਖੋਜ ਦਿਲ ਹਰ ਰੋਜ਼ ਬੰਦੇ ਖੋਜ ਦਿਲ ਹਰ ਰੋਜ਼
ਨਾ ਫਿਰ ਪਰੇਸ਼ਾਨੀ ਮਾਹੇ ਖੋਜ ਦਿਲ ਹਰ
ਰੋਜ਼
ਪਰੇਸ਼ਾਨੀ ਮਾਹੇ ਖੋਜ ਦਿਲ ਹਰ ਰੋਜ਼ ਖੋਜ ਦਿਲ ਹਰ ਰੋਜ਼
ਆ ਫਿਰ ਪਰੇਸ਼ਾਨੀ ਮਾਹੇ ਖੋਜ ਦਿਲ ਹਰ
ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਕਿਉਂ ਪਰੇਸ਼ਾਨ ਹੋਇਆ ਫਿਰਨਾ ਆਪਣੇ ਆਪ ਨੂੰ ਖੋਜ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾਵਾ ਤੇ ਰੋਜ਼ ਜੇ ਸਾਧ ਸੰਗਤ ਦੇ ਦਰਸ਼ਨ ਕਰੋਗੇ ਰੋਜ਼ ਗੁਰਦੁਆਰਾ ਸਾਹਿਬ ਜਾਣ ਦਾ ਜੇ ਸੁਭਾਅ ਬਣ ਜਾਏਗਾ ਨਾ ਤੇ ਧਿਆਨ ਦੇਣਾ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧ ਸੰਗ ਦਰਸ਼ਨ ਕੋ ਹੈ ਨਿਤ ਨੇਮ ਜਾ ਕੋ ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ ਸ਼ਬਦ ਵਿਵੇਕ ਇੱਕ ਟੇਕ ਜਾ ਕੇ ਮਨ ਵਸੈ ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ ਕਹਿੰਦੇ ਜਿਹੜਾ ਰੋਜ਼ ਸੰਗਤ ਦੇ ਦਰਸ਼ਨ ਕਰਦਾ ਰੋਜ਼ ਦਰਸ਼ਨ ਕਰਦਾ ਰੋਜ਼ ਸੰਗਤ ਦੇ ਦੀਦਾਰ ਕਰਦਾ ਉਹ ਦਰਸ਼ਨ ਕਰਨ ਯੋਗ ਦਰਸ਼ਨੀ ਗੁਰਸਿੱਖ ਬਣ ਜਾਂਦਾ ਆਖੋ ਸਤਨਾਮ ਇਸੇ ਕਰਕੇ ਅਰਜ ਕਰੀ ਦੀ ਗੁਰਮੁਖੋ ਕਿ ਕਦੇ ਇਹ ਨਾ ਸੋਚੋ ਰੱਬ ਨੇ ਮੈਨੂੰ ਕੋਝਾ ਕਿਉਂ ਬਣਾਇਆ ਮੈਂ ਕੋਝਾ ਕਿਉਂ ਆ ਮੇਰਾ ਰੰਗ ਕਾਲਾ ਕਿਉਂ ਹੈ ਮੈਂ ਇੱਦਾਂ ਦਾ ਕਿਉਂ ਆ ਬਾਕੀ ਤੇ ਬੜੇ ਸੋਹਣੇ ਆ ਪਰ ਗੁਰਮੁਖੋ ਸਰੀਰ ਕਰਕੇ ਸੋਹਣਾ ਮਨੁੱਖ ਸੋਹਣਾ ਨਹੀਂ ਲੱਗਦਾ ਅਸਲ ਵਿੱਚ ਸੋਹਣਾ ਉਹ ਹੈ ਜਿਹਦੇ ਕੋਲ ਗੁਣ ਚੰਗੇ ਨੇ ਜਿਹਦੇ ਅੰਦਰ ਗੁਣ ਨੇ ਕਿਉਂਕਿ ਜਿਹਨੂੰ ਮਰਜ਼ੀ ਤੁਸੀਂ ਵੇਖੋ ਜੇ ਕੋਈ ਬਹੁਤ ਬਹੁਤ ਸੋਹਣਾ ਹੋਵੇ ਤੇ ਉਹਦੇ ਕਰਮ ਸੋਹਣੇ ਨਾ ਹੋਣ ਉਹ ਸੋਹਣਾ ਹੋ ਕੇ ਵੀ ਸੋਹਣਾ ਨਹੀਂ ਲੱਗਦਾ ਤੇ ਕਈ ਵੇਖੋ ਕਿ ਤੁਸੀਂ ਸਰੀਰ ਕਰਕੇ ਭਾਵੇਂ ਸ਼ਾਹ ਕਾਲੇ ਨੇ ਪਰ ਉਹਨਾਂ ਦੇ ਕਰਮ ਇੰਨੇ ਚੰਗੇ ਨੇ ਉਹਨਾਂ ਨੂੰ ਵੇਖਣ ਨੂੰ ਜੀ ਕਰਦਾ ਜਿਹਨਾਂ ਦੇ ਕਰਮ ਚੰਗੇ ਨੇ ਇਸੇ ਕਰਕੇ ਆਪਾਂ ਵੇਖਦੇ ਹਾਂ ਗੁਰਮੁਖੋ ਕੋਇਲ ਸਭ ਨਾਲੋਂ ਕਾਲੀ ਹੈ ਤੁਹਾਨੂੰ ਪਤਾ ਹੈ ਵੀ ਕੋਇਲ ਜਦੋਂ ਬੋਲਦੀ ਹੋਵੇ ਤੇ ਜੀ ਕਰਦਾ ਸੁਣਦੇ ਰਹੀਏ ਸੁਣਦੇ ਰਹੀਏ ਸੁਣਦੇ ਰਹੀਏ ਉਹਦੇ ਵਿੱਚ ਕਸ਼ਿਸ਼ ਹੀ ਬੜੀ ਉਸ ਕੋਇਲ ਦੀ ਆਵਾਜ਼ ਵਿੱਚ ਖਿੱਚੀ ਬੜੀ ਏ ਤੇ ਕੋਇਲ ਸ਼ਾਹ ਕਾਲੀ ਏ ਪਰ ਉਹ ਕਾਲੀ ਹੋ ਕੇ ਵੀ ਕਾਲੀ ਨਹੀਂ ਲੱਗਦੀ ਕਿਉਂਕਿ ਉਹਨੂੰ ਉਹਦਾ ਗੁਣ ਤਾਰ ਗਿਆ। ਬਗਲਾ ਬੜਾ ਚਿੱਟਾ ਹੈ, ਉਹਦੇ ਵਰਗਾ ਚਿੱਟਾ ਕੋਈ ਵੀ ਨਹੀਂ, ਉਹ ਚਿੱਟਾ ਵੀ ਚਿੱਟਾ ਨਹੀਂ ਲੱਗਦਾ ਕਿਉਂਕਿ ਉਹਨੂੰ ਉਹਦਾ ਔਗਣ ਮਾਰ ਗਿਆ। ਜੇ ਕੋਈ ਸਾਨੂੰ ਆਖੇ ਵੀ ਕੋਇਲ ਤੁਹਾਨੂੰ ਮਿਲੇਗੀ ਪਿੰਜਰੇ ਚ ਪਾ ਕੇ ਰੱਖੋ, ਇਹ ਸਵੇਰੇ ਤੈਨੂੰ ਰੋਜ਼ ਗੀਤ ਸੁਣਾਇਆ ਕਰੇਗੀ ਬਿਰਹੋਂ ਦੇ, ਤੇ ਆਪਾਂ ਆਖਾਂਗੇ ਬਿਲਕੁਲ ਠੀਕ ਲਿਆਓ ਦਿਓ ਭਾਈ, ਅਸੀਂ ਇਹਨੂੰ 1,000, 2,000, 5,000 ਰੁਪਏ ਦੀ ਵੀ ਖਰੀਦਣ ਨੂੰ ਤਿਆਰ ਹਾਂ ਕਿਉਂਕਿ ਕੋਇਲ ਵਰਗੀ ਮਿੱਠੀ ਆਵਾਜ਼ ਕਿਸੇ ਦੀ ਵੀ ਨਹੀਂ, ਉਹ ਬੜੀ ਸੋਹਣੀ ਬੋਲਦੀ, ਜੀ ਕਰਦਾ ਸੁਣਦੇ ਰਹੀਏ। ਤੇ ਕਦੇ ਕਿਸੇ ਨੂੰ ਵੇਖਿਆ ਵੀ ਕੋਈ ਛੱਪੜ ਤੋਂ ਟੋਭੇ ਤੋਂ ਬਗਲਾ ਫੜ ਕੇ ਲੈ ਆਵੇ ਪਿੰਜਰੇ ਚ ਪਾ ਕੇ ਵੀ ਸੋਹਣਾ ਬੜਾ ਹੈ? ਆਖੋ ਸਤਨਾਮ। ਕਦੇ ਕਿਸੇ ਨੂੰ ਬਗਲਾ ਵੀ ਸੋਹਣਾ ਲੱਗਾ? ਬਗਲਾ ਬਹੁਤ ਸੋਹਣਾ ਹੈ, ਚਿੱਟਾ ਹੈ, ਪਰ ਉਹ ਚਿੱਟਾ ਵੀ ਚਿੱਟਾ ਨਹੀਂ ਲੱਗਦਾ। ਮੈਨੂੰ ਦੱਸੋ ਤੇ ਸਹੀ ਇਹਦਾ ਕਾਰਨ ਕੀ ਹੈ? ਬਗਲਾ ਚਿੱਟਾ ਵੀ ਹੈ, ਸਫੈਦ ਦੁੱਧ ਵਰਗਾ ਚਿੱਟਾ, ਪਰ ਉਹ ਚਿੱਟਾ ਵੀ ਸੋਹਣਾ ਨਹੀਂ ਲੱਗਦਾ ਕਿਉਂਕਿ ਅਸੀਂ ਕਹਿੰਦੇ ਹਾਂ ਇਹਦੇ ਚ ਔਗਣ ਹੈ, ਇਹ ਸਾਨੂੰ ਪਸੰਦ ਨਹੀਂ। ਕਿਉਂ? ਆਖੋਗੇ ਡੱਡੀਆਂ ਮੱਛੀਆਂ ਖਾਂਦਾ। ਆਖੋ ਸਤਨਾਮ। ਉਹ ਚਿੱਟਾ ਵੀ ਚਿੱਟਾ ਨਹੀਂ ਲੱਗਦਾ, ਉਹਨੂੰ ਉਹਦਾ ਔਗਣ ਮਾਰ ਗਿਆ। ਕੋਇਲ ਕਾਲੀ ਵੀ ਕਾਲੀ ਨਹੀਂ ਲੱਗਦੀ, ਉਹਨੇ ਰੰਗ ਛੁਪਾ ਲਿਆ ਆਪਣਾ ਕਿਉਂਕਿ ਉਹਦੇ ਕੋਲ ਗੁਣ ਬੜਾ ਤਕੜਾ। ਇਸ ਕਰਕੇ ਆਪਣੇ ਅੰਦਰ ਕੁਆਲਿਟੀ ਪੈਦਾ ਕਰੀਏ, ਅਸੀਂ ਸਭ ਨੂੰ ਸੋਹਣੇ ਲੱਗੀਏ, ਸਾਡੇ ਅੰਦਰ ਗੁਣ ਹੋਣ, ਨਹੀਂ ਤੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨੋਂ ਕਸੂਤਾ ਕਾਲੀਆਂ ਬਾਹਰ ਚਿੱਟਵੀਆਂ, ਅੰਦਰ ਮਨ ਸਾਡੇ ਕਾਲੇ ਨੇ ਉੱਪਰੋਂ ਅਸੀਂ ਚਿੱਟੇ, ਏਦਾਂ ਨਹੀਂ ਗੱਲ ਬਣਨੀ, ਫਿਰ ਸੋਹਣੇ ਲੱਗਾਂਗੇ। ਸੋਨੇ ਤੇ ਸੁਹਾਗਾ, ਰੰਗ ਵੀ ਚਿੱਟਾ, ਮਨ ਵੀ ਚਿੱਟਾ, ਫਿਰ ਅਸਲ ਗੱਲ ਬਣਦੀ। ਤੇ ਕੋਇਲ ਕਾਲੀ ਹੈ, ਬਾਬਾ ਫਰੀਦ ਸਾਹਿਬ ਨੇ ਪੁੱਛਿਆ ਕਹਿੰਦੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਦੱਸ ਤੇ ਸਹੀ ਤੂੰ ਇੰਨੀ ਕਾਲੀ ਕਿਉਂ, ਤੇਰਾ ਰੰਗ ਇੰਨਾ ਸ਼ਾਹ ਕਾਲਾ ਕਿਉਂ ਹੈ? ਤੇ ਆਂਦੇ ਨੇ ਫਿਰ ਕੋਇਲ ਨੇ ਜਵਾਬ ਦਿੱਤਾ ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ, ਕਹਿੰਦੇ ਮੈਂ ਕਾਲੀ ਤਾਂ ਵਾਂ ਕਿਉਂਕਿ ਮੈਂ ਆਪਣੇ ਪਿਆਰੇ ਦੇ ਪਿਆਰ ਵਿੱਚ ਕਮਲੀ ਹੋ ਗਈ ਆ, ਉਹਦੇ ਬਿਰਹੋਂ ਨੇ ਮੈਨੂੰ ਸਾੜ ਕੇ ਕਾਲੀ ਕਰ ਦਿੱਤਾ। ਆਖੋ ਸਤਨਾਮ। ਉਹਨੇ ਮੈਨੂੰ ਕਾਲੀ ਕਰ ਦਿੱਤਾ, ਇਸ ਕਰਕੇ ਮੇਰਾ ਰੰਗ ਕਾਲਾ ਹੋ ਗਿਆ। ਆਪਣੇ ਪ੍ਰੀਤਮ ਕੇ ਹੋਂ ਬਿਰਹੈ ਜਾਲੀ। ਹੁਣ ਉਧਰੋਂ ਬਾਬਾ ਫਰੀਦ ਸਾਹਿਬ, ਉਹਨਾਂ ਦੇ ਅੰਦਰ ਵੀ ਬਿਰਹ ਤੇ ਉਧਰ ਕੋਇਲ। ਕੋਇਲ ਕਹਿਣ ਲੱਗੀ ਗੱਲ ਸੁਣ ਫਰੀਦਾ, ਜੇ ਮੈਨੂੰ ਪੁੱਛਿਆ ਹੀ ਨਾ ਤੇ ਜਵਾਬ ਸੁਣ ਲਾ।
ਤਾਈਓ ਹੋ ਗਈਆਂ ਫਰੀਦਾ ਮੈਂ ਤਾਂ ਕਾਲੀ, ਬਿਰਹੋਂ ਨੇ ਖੂਬ ਸੁੱਟਿਆ। ਤਾਈਓ ਹੋ ਗਈਆਂ ਫਰੀਦਾ ਮੈਂ ਤਾਂ ਕਾਲੀ, ਬਿਰਹੋਂ ਨੇ ਮੈਨੂੰ ਖੂਬ ਸੁੱਟਿਆ।
ਬੜੋ
ਹੋਣੇ ਮੈਨੂੰ ਗੱਜ ਕੇ ਹੋ ਗਈਆਂ ਫਰੀਦਾ ਮੈਂ ਤਾਂ ਕਾਲੀ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋਂ ਬਿਰਹੈ ਜਾਲੀ। ਵੇਖੋ ਬੜਾ ਫਰਕ। ਕੋਇਲ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜਗ੍ਹਾ, ਕੋਇਲ ਦਾ ਪ੍ਰਮਾਣ ਭਾਈ ਗੁਰਦਾਸ ਜੀ ਨੇ ਵੀ ਕਈ ਜਗ੍ਹਾ ਦਿੱਤਾ। ਇੱਕ ਜਗ੍ਹਾ ਬਹੁਤ ਸੋਹਣਾ ਪ੍ਰਮਾਣ ਦਿੰਦੇ ਨੇ ਕੋਇਲ ਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਇਹ ਵਿਸ਼ਾ ਉਹਨਾਂ ਨੇ ਇਹ ਰੱਖਿਆ ਇਸ ਕਵਿਤ ਅੰਦਰ ਕਿ ਗੁਣ ਔਗਣ ਸਾਰਿਆਂ ਵਿੱਚ ਹਨ, ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ। ਜੇ ਆਖੀਏ ਸਾਰੇ ਹੀ ਢਾਡੀ ਲਾਲਚੀ ਨੇ ਤੇ ਮਾੜੀ ਗੱਲ, ਜੇ ਆਖੀਏ ਸਾਰੇ ਹੀ ਰਾਗੀ ਮਾੜੇ ਨੇ, ਸਭ ਵਪਾਰ ਹੀ ਕਰਦੇ ਨੇ ਵੀ ਇੰਨੀ ਮਾਇਆ ਦਿਓ ਫਿਰ ਕੀਰਤਨ ਕਰਾਂਗੇ, ਮਾੜੀ ਗੱਲ। ਜੇ ਆਖੀਏ ਸਾਰੇ ਹੀ ਸੰਤ ਇੱਕੋ ਜਿਹੇ ਨੇ ਭਾਈ, ਮਾੜੀ ਗੱਲ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਫਰਕ ਹੁੰਦਾ। ਗੁਣ ਔਗਣ ਸਭ ਵਿੱਚ ਹਨ। ਗੁਣ ਵੇਖੋ, ਔਗਣਾਂ ਦਾ ਤਿਆਗ ਕਰ ਦਿਓ। ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰੇ ਕੋਲ ਕਸਵੱਟੀ ਏ ਬਾਣੀ, ਲਾ ਕੇ ਵੇਖ। ਪਰ ਅੱਜ ਲੋੜ ਵੀ ਏ ਪਰਖਣ ਦੀ ਗੁਰਮੁਖੋ, ਸਮਾਂ ਏਦਾਂ ਦਾ ਆ ਗਿਆ। ਕਲਯੁਗ ਹੈ ਨਾ ਕਲਯੁਗ, ਕੱਲ ਵੀ ਅਰਜ ਕੀਤੀ ਸੀ,
ਸ਼ੂਦਰ ਬਿਰਤੀ ਹੋ ਗਈ, ਕਲਯੁਗ ਆਇਆ, ਕਲਯੁਗ ਆਇਆ, ਹੁਣ ਤਾਂ ਸ਼ੂਦਰ ਬਿਰਤੀ ਹੋ ਗਈ, ਕਲਯੁਗ ਆਇਆ।
ਸ਼ੂਦਰ ਹੁੰਦਾ, ਬਿਰਤੀ ਸ਼ੂਦਰ, ਕੋਈ ਨੀਚ ਨਹੀਂ। ਸਾਡੇ ਕਰਮ ਨੀਚ ਹੁੰਦੇ, ਕਰਮਾਂ ਕਰਕੇ ਕੋਈ ਨੀਵਾਂ, ਕਰਮਾਂ ਕਰਕੇ ਅਸੀਂ ਉੱਚੇ ਉੱਠਣਾ। ਕੋਈ ਜਾਤ ਕਰਕੇ ਬੜਾ ਉੱਚਾ ਹੋਵੇ, ਜੇ ਕਰਮ ਨੀਵੇਂ ਨੇ ਤੇ ਉਹਦਾ ਉੱਚਾ ਹੋਣਾ ਉਹ ਕਿਸ ਕੰਮ। ਜਾਤ ਕਰਕੇ ਉੱਚਾ ਹੈ ਪਰ ਉਹਦੀ ਕਦਰ ਨਹੀਂ ਪਏਗੀ। ਕਰਮ ਉੱਚੇ ਹੋਣੇ ਚਾਹੀਦੇ ਨੇ, ਕਰਮਾਂ ਕਰਕੇ ਸਾਡਾ ਸਤਿਕਾਰ ਹੋਣਾ। ਲੋਕਾਂ ਨੇ ਆਖਿਆ ਰਵਿਦਾਸ ਚਮਾਰ, ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਗਤ ਜੀ ਆਓ ਮੇਰੇ ਬਰਾਬਰ ਬੈਠੋ, ਆਖੋ ਸਤਨਾਮ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਬਿਠਾਇਆ ਤੇ ਬਰਾਬਰ ਰਵਿਦਾਸ ਜੀ ਨੂੰ ਵੀ ਬਿਠਾਇਆ। ਕਬੀਰ ਜੀ ਨੂੰ ਲੋਕ ਜੁਲਾਹਾ ਕਹਿੰਦੇ ਸੀ, ਕਹਿੰਦੇ ਕਬੀਰ ਜੀ ਤੁਸੀਂ ਵੀ ਆਓ ਬੈਠੋ ਇੱਥੇ, ਉਹਨਾਂ ਨੂੰ ਵੀ ਬਰਾਬਰ ਬਿਠਾਇਆ। ਸੋ ਮੇਰੇ ਕਹਿਣ ਤੋਂ ਭਾਵ ਕਿ ਸਤਿਕਾਰ ਕੀਤਾ, ਉੱਚਾ ਚੁੱਕਿਆ। ਕਰਮਾਂ ਕਰਕੇ ਅਸੀਂ ਉੱਚੇ ਹੋਣਾ।